ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਯਤਨ ਕਰਾ ਮਾਨੁਖ ਬਹਿਕਾਵਾ
ਸੰਗਤ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਥ ਸ਼ਾਂਤੀ ਦੇ ਪੁੰਜ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਮਝਾਇਆ ਗੁਰਸਿੱਖਾ ਕੱਲੀ ਭੇਖ ਨਾਲ ਬਾਤ ਨਹੀਂ ਬਣਨੀ, ਰਵਾਸ ਨਾਲ ਗੱਲ ਨਹੀਂ ਬਣਨੀ, ਜਿਨ੍ਹਾਂ ਤੇ ਤੇਰੇ ਮਨ ਵਿੱਚ ਭਰਮ ਹੈ। ਔਰ ਦੂਸਰਾ ਪੱਗ ਪਾਤਸ਼ਾਹ ਨੇ ਇਹ ਕੀਤਾ ਹੈ, ਆਪਾਂ ਦੁਨੀਆਂ ਦਾ ਲੋਕ ਦੂਜਿਆਂ ਨੂੰ ਗੁੰਮਰਾਹ ਕਰਕੇ ਲੁੱਟਦੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਬੰਦਿਆਂ ਤੋਂ ਲੁਕਾਉਣਾ ਪਰ ਪਰਮਾਤਮਾ ਤੋਂ ਲੁਕਾਇਆ ਨਹੀਂ ਜਾਣਾ। ਇਹ ਦੋ ਪੱਖ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵਿਸ਼ੇਸ਼ ਤੌਰ ਤੇ ਬਿਆਨ ਕੀਤੇ ਹਨ। ਫਿਰ ਆਪਾਂ ਮੁਕਤੀ ਦੇ ਬਾਰੇ ਕਹਿੰਦੇ ਆ, ਹਜ਼ੂਰ ਕਹਿੰਦੇ ਗੁਰਮੁਖਾ ਜਿੰਨਾ ਚਿਰ ਤੇਰੇ ਮਨ ਵਿੱਚ ਭਰਮ ਹੈ ਨਾ ਉਹਨਾਂ ਚਿਰ ਮੁਕਤੀ ਨਹੀਂ, ਤੇ ਜੇ ਮੁਕਤ ਹੈ ਤੇ ਭਰਮ ਨਹੀਂ। ਇਹ ਤਿੰਨ ਪੱਖ ਸਤਿਗੁਰੂ ਪਾਤਸ਼ਾਹ ਨੇ ਜਿਵੇਂ ਖੁਲਾਸੇ ਸਹਿਤ ਸਾਨੂੰ ਸਮਝਾਏ ਨੇ, ਗੁਰੂ ਕਿਰਪਾ ਸਦਕਾ ਵਿਚਾਰਨ ਦਾ ਯਤਨ ਕਰੀਏ। ਸਾਡਾ ਇੱਕੋ ਕਹਾੜਾ ਹੈ, ਕਿਤੇ ਮਨ ਲੱਗ ਜਾ। ਔਰ ਇਹ ਸ਼ਬਦ ਵਿੱਚ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਸ਼ਬਦ ਦੀ ਵਰਤੋਂ ਕੀਤੀ ਹੈ। ਨਿਮਖ ਦਾ ਭਾਵ ਹੈ ਕਿ ਅੱਖ ਮਾਤਰ, ਆਪਾਂ ਅੱਖ ਝਮਕਦੇ ਹਾਂ ਨਾ, ਬਹੁਤ ਘੱਟ ਸਮਾਂ ਲੱਗਦਾ। ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ, ਜੇ ਕਿਤੇ ਅੱਖ ਦੇ ਚਮਕਣ ਜਿਹੇ ਸਮੇਂ ਵੀ ਤੇਰਾ ਮਨ ਜੁੜ ਜਾਏ ਨਾ, ਤੇਰੀ ਜ਼ਿੰਦਗੀ ਦਾ ਸਫਲ ਹੋ ਜਾਏ। ਸਤਿਗੁਰੂ ਪਾਤਸ਼ਾਹ ਜੇ ਵੀ ਕਿਰਪਾ ਕਰਨਗੇ, ਸਰਵਣ ਕਰੀਏ, ਇਕਾਗਰਤਾ ਲਈ ਉਪਰਾਲਾ ਕਰੀਏ, ਗੁਰਦੇਵ ਮਿਹਰ ਕਰਨ, ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ ਜਤਨ ਕਰਾ ਮਾਨੁਖ ਡਹਕਾਵਾ।
ਜਤਨ ਤੋਂ ਭਾਵ ਉਪਰਾਲਾ ਕਰਨਾ, ਬਹਿਕਾਵੇ ਦਾ ਭਾਵ ਹੈ ਦੂਜੇ ਨੂੰ ਗੁਮਰਾਹ ਕਰਕੇ ਠੱਗੀ ਮਾਰਨੀ। ਕਹਿੰਦੇ ਇਹ ਮਨੁੱਖ ਦੂਜੇ ਨੂੰ ਗੁਮਰਾਹ ਕਰਕੇ ਠੱਗੀ ਮਾਰਨ ਦਾ ਯਤਨ ਕਰਦਾ, ਪਰ ਯਾਦ ਰੱਖੇ
ਅੰਤਰਜਾਮੀ ਜਾਨਾ,
ਪਰਿਪੂਰਨ ਪਰਮਾਤਮਾ ਤੇਰੇ ਦਿਲ ਦੀ ਗੱਲ ਜਾਣਦਾ। ਆਪਾਂ ਰੋਜ਼ਾਨਾ ਪਾਠ ਕਰਦੇ ਹਾਂ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੰਗਾ ਕੌਣ ਹੈ ਮਾੜਾ ਕੌਣ ਹੈ ਇਹ ਅੰਦਰ ਦੀ ਜਾਣਨ ਵਾਲੇ ਪਰਮਾਤਮਾ ਨੂੰ ਪਤਾ ਹੈ।
ਪਾਪ ਕਰੀ ਕਰਮੂ ਕਰ ਪਾਵਾ,
ਸਾਡੀ ਆਮ ਬੋਲੀ ਚ ਆਪਾਂ ਕਹਿੰਦੇ ਕਿ ਫਲਾਨਾ ਬੰਦਾ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ, ਇਹ ਆਮ ਬੋਲੀ ਹੈ ਸਾਡੀ। ਮੇਰੇ ਪਾਤਸ਼ਾਹ ਕਹਿੰਦੇ ਮਨੁੱਖ ਪਾਪ ਕਰਕੇ ਮੁੜ ਕੇ ਮੁੱਕਰ ਜਾਂਦਾ ਹੈ, ਮੈਂ ਇਹ ਗੁਨਾਹ ਨਹੀਂ ਕੀਤਾ, ਔਰ ਇਹਦੇ ਨਾਲ ਅੱਗੇ ਕਿਰਪਾ ਕਰਦੇ ਹਨ।
ਭੇਖ ਕਰੈ ਨਿਰਬਾਨਾ,
ਨਿਰਬਾਨੇ ਦਾ ਭਾਵ ਹੁੰਦਾ ਪਕੜ ਤੁਰੈ। ਇਹ ਆਮ ਆਪਾਂ ਸੁਣਦੇ ਹਾਂ ਫਲਾਨਾ ਆਪਣੇ ਆਪ ਨੂੰ ਕੋਈ ਨਿਰਬਾਨ ਸ਼ਬਦ ਬੋਲਦੇ ਹਨ, ਲਾਉਂਦੇ ਨੇ, ਗਲਤ ਨਹੀਂ, ਲੇਕਿਨ ਨਿਰਬਾਨ ਦਾ ਅਰਥ ਹੁੰਦਾ ਦੁਨੀਆਂ ਦੀਆਂ ਆਦਤਾਂ ਤੋਂ ਪਰਾਂ ਹੋਣਾ। ਇਹ ਜੋ ਸਾਨੂੰ ਅਰਥ ਪੜ੍ਹਾਇਆ ਗਿਆ ਨਾ ਟਕਸਾਲ ਵਿੱਚ, ਬਾਨ ਦਾ ਅਰਥ ਮੈਨੂੰ ਰੋਟੀ ਖਾ ਕੇ ਗੁੜ ਖਾਣ ਦੀ ਆਦਤ ਹੈ, ਆਦਤ ਹੈ ਨਾ, ਬਾਨ ਦਾ ਭਾਵ ਹੈ ਆਦਤ। ਉਹ ਮਨੁੱਖ ਜਿਹੜਾ ਕਹਿੰਦਾ ਕਿ ਮੈਨੂੰ ਕਿਸੇ ਪ੍ਰਕਾਰ ਦੀ ਆਦਤ ਨਹੀਂ, ਮੈਨੂੰ ਕਿਸੇ ਪ੍ਰਕਾਰ ਦਾ ਸੁਭਾਅ ਨਹੀਂ, ਇਹ ਉਹਨੇ ਲਿਬਾਸ ਧਾਰਿਆ ਪਾਪ ਕਰਕੇ ਮੁੱਕਰ ਜਾਂਦਾ ਹੈ।
ਜਾਨਤ ਦੂਰ ਤੁਮਹਿ ਪ੍ਰਭ ਨੀਰ,
ਪਰ ਪਿਆਰੇ ਇਸ ਗੱਲ ਦਾ ਖਿਆਲ ਰੱਖੀ ਤੂੰ ਪਰਮਾਤਮਾ ਨੂੰ ਦੂਰ ਜਾਣਦਾ, ਪਰ ਪਰਮਾਤਮਾ ਨੂੰ ਪਤਾ ਵੀ ਪਰਮਾਤਮਾ ਬਹੁਤ ਲਾਗੇ ਹੈ। ਸਾਡੀ ਕਾਮ ਬੋਲੀ ਦੇ ਵਿੱਚ ਕਹਾਵਤ ਹੈ ਬਹੁਤ ਢਿੱਲੀ, ਭਾਈ ਸਾਹਿਬ ਰੱਬ ਨੇੜੇ ਇੱਕ ਸੁਣ, ਇਹ ਅਸੀਂ ਆਮ ਬੋਲਦੇ ਹਾਂ, ਸਾਡਾ ਪ੍ਰਚਾਰ ਗਲਤ ਹੈ ਵੀ ਰੱਬ ਨੇੜੇ ਕਿ ਕਸੁਣ, ਕਸੁਣ ਨਾਲੋਂ ਰੱਬ ਲਾਗੇ ਹੈ। ਕਸੁਣ ਵੀ ਤਾਂ ਵਜੇਗਾ ਜੇ ਰੱਬ ਦੀ ਕਲਾ ਆਵੇਗੀ, ਜਦੋਂ ਉਹਨੇ ਆਪਣੀ ਕਲਾ ਕਾਢ ਲਈ ਕਸੁਣ ਨੇ ਉੱਥੇ ਦਾ ਉੱਥੇ ਰਹਿ ਜਾਣਾ ਹੈ। ਜਦੋਂ ਆਪਾਂ ਫੱਟੇ 'ਤੇ ਪੈਂਦੇ ਹਾਂ ਨਾ, ਉਦੋਂ ਸਾਡੇ ਪਰਿਵਾਰ ਦੇ ਮੈਂਬਰ ਸਾਡੀਆਂ ਬਾਹਾਂ ਨੂੰ ਸਾਡੇ ਨਾਲ ਜੋੜਦੇ ਨੇ, ਸਾਥੋਂ ਆਪਣੀ ਬਾਂਹ ਵੀ ਸੰਭਾਲੀ ਨਹੀਂ ਜਾਂਦੀ। ਜਿੱਦਣ ਆਪਾਂ ਫੱਟੇ 'ਤੇ ਪੈਣਾ ਨਾ ਫੱਟੇ 'ਤੇ, ਅਤੇ ਸਾਡੇ ਪਰਿਵਾਰ ਦੇ ਮੈਂਬਰਾਂ ਨੇ ਸਾਡੀਆਂ ਬਾਹਾਂ ਨੂੰ ਫੱਟੇ ਦੇ ਨਾਲ ਸਾਡੇ ਨਾਲ ਜੁੜ ਕੇ ਸੈੱਟ ਕਰਨਾ, ਅਤੇ ਮੁੜ ਕੇ ਘੁੱਟ ਕੇ ਰੱਸੀ ਬੰਨਣੀ ਹੈ ਵੀ ਬਾਪੂ ਦੀ ਕਿਤੇ ਬਾਂਹ ਬੜੀਆਂ ਨੂੰ ਜਾਣ ਲੱਗਿਆਂ ਲਮਕ ਨਾ ਪਵੇ। ਇਸ ਕਰਕੇ ਇਹ ਕਹਿਣਾ ਵੀ ਰੱਬ ਨੇੜੇ ਕਸੁਣ, ਰੱਬ ਲਾਗੇ ਕਸੁਣ ਨੇੜੇ ਨਹੀਂ, ਕਿਉਂਕਿ ਇਹ ਸਾਰਾ ਕੁਝ ਉਹਦੀ ਚੇਤਨ ਕਲਾ ਨਾਲ ਹੈ, ਅਸੀਂ ਵੇਖਦੇ ਉਹਦੀ ਚੇਤਨ ਕਲਾ ਨਾਲ, ਅਸੀਂ ਸੁਣਦੇ ਉਹਦੀ ਚੇਤਨ ਕਲਾ ਦੇ ਨਾਲ, ਅਸੀਂ ਬੋਲਦੇ ਉਹਦੀ ਚੇਤਨ ਕਲਾ ਦੇ ਨਾਲ, ਉਸਦੀ ਚੇਤਨ ਕਲਾ ਕਰਕੇ ਹੀ ਅਸੀਂ ਜਿੰਦਾ ਹਾਂ। ਮੇਰੇ ਪਾਤਸ਼ਾਹ ਕਹਿੰਦੇ ਪਿਆਰਿਆ ਤੂੰ ਉਸ ਵਾਹਿਗੁਰੂ ਨੂੰ ਦੂਰ ਜਾਣਦਾ, ਪਰ ਤੇਰੇ ਬਹੁਤ ਲਾਗੇ ਹੈ। ਮੈਂ ਇੱਕ ਸਾਦੀ ਜੀ ਉਦਾਹਰਨ ਦਿਆਂ, ਆਪਾਂ ਜਿੰਨੇ ਵੀ ਹਾਂ ਆਪਣੇ ਘਰ ਧੀਆਂ ਪੁੱਤਰ ਪੋਤਰੇ ਨੇ, ਸਾਡੇ ਸਾਰਿਆਂ ਦੇ 6-7 ਸਾਲ ਦੀ ਉਮਰ ਦੰਦ ਉਖੜ ਗਏ ਸਾਰਿਆਂ ਦੇ, ਭਾਵੇਂ ਕੋਈ ਮੁਸਲਮਾਨ, ਭਾਵੇਂ ਕੋਈ ਸਿੱਖਾਂ ਦਾ ਬੱਚਾ, ਭਾਵੇਂ ਹਿੰਦੂਆਂ ਦਾ, ਭਾਵੇਂ ਗਰੀਬਾਂ ਦਾ ਬੱਚਾ ਅਤੇ ਭਾਵੇਂ ਅਮੀਰਾਂ ਦਾ, ਰੱਬ ਸਾਡੇ ਬਾਰੇ ਇੰਨਾ ਖਿਆਲ ਰੱਖਦਾ ਹੈ ਕਿ ਜਦੋਂ ਸਾਡੇ ਦੰਦ ਉਖੜ ਗਏ ਨਾ, ਸਾਨੂੰ ਅਪਲਾਈ ਨਹੀਂ ਕਰਨਾ ਪਿਆ ਵੀ ਮੈਨੂੰ ਨਵੇਂ ਦੰਦ ਦੇ ਦੇ। ਇਹ ਨਹੀਂ ਵੀ ਐਪਲੀਕੇਸ਼ਨ ਫਲਾਣੇ ਦਫ਼ਤਰ ਵਿੱਚ ਜਾਈਏ ਅਤੇ ਮੇਰੇ ਦੰਦ ਉਖੜ ਕੇ ਤਾਂ ਰੱਬਾ ਮੈਨੂੰ ਨਵੇਂ ਦੰਦ ਲਾ ਦੇ। ਉਹ ਸਾਡੇ ਇੰਨਾ ਲਾਗੇ, ਉਹ ਸਾਡਾ ਇੰਨਾ ਫਿਕਰ ਕਰਦਾ ਕਿ ਆਟੋਮੈਟਿਕਲੀ ਉਸ ਸਮੇਂ ਦੇ ਮੁਤਾਬਕ ਉਹ ਸਾਡੇ ਦੰਦ ਹੋ ਗਏ। ਬੱਚੇ ਦਾ ਜਨਮ ਹੁੰਦਾ ਹੈ, ਤੇ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਭਾਵੇਂ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਭਾਵੇਂ ਅਮੀਰ ਨਾਲ ਸੰਬੰਧਿਤ ਹੈ, ਬੱਚੇ ਦੀ ਮਾਂ ਵਿੱਚ ਵਾਹਿਗੁਰੂ ਨੇ ਦੁੱਧ ਪੈਦਾ ਕਰ ਦਿੱਤਾ। ਬੜਾ ਪਿਆਰਾ ਸ਼ੇਰ ਗੁਰਮੁਖ ਜਨ ਬੋਲਦੇ ਹੁੰਦੇ ਨੇ, ਜਬ ਦਾਂਤ ਦੀਏ ਤਬ ਦੁੱਧ ਦੀਓ, ਜਬ ਦਾਂਤ ਨਾ ਥੇ ਤਬ ਦੁੱਧ ਦੀਓ, ਜਬ ਦਾਨ ਦੀਏ ਕਿਆ ਅੰਨ ਨਾ ਤਹਿ ਹੈ। ਜਦੋਂ ਤੇਰੇ ਦੰਦ ਨਹੀਂ ਸਨ ਉਦੋਂ ਤੈਨੂੰ ਵਾਹਿਗੁਰੂ ਨੇ ਦੁੱਧ ਦਿੱਤਾ, ਤੇ ਗੁਰਮੁਖਾ ਜੇ ਅੱਜ ਦੰਦ ਦਿੱਤਾ ਤੇ ਤੈਨੂੰ ਅੰਨ ਵੀ ਦੇਗਾ। ਗੁਰਬਾਣੀ ਪੜ੍ਹਿਆ ਕਰੋ, ਵਿਚਾਰਿਆ ਕਰੋ। ਸ੍ਰੀ ਰਾਗ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇੱਕ ਸ਼ਲੋਕ ਹੈ, ਉਹ ਮੈਨੂੰ ਕਦੇ ਵੀ ਨਹੀਂ ਭੁੱਲਾ। ਸ਼ਲੋਕ ਮਹੱਲਾ ਪਹਿਲਾ, ਪਰੰਦੇ ਨਾ ਗ੍ਰਾਹ ਜਰ, ਦਰਖਤ ਆਪ ਆਸ ਕਰ, ਦਹਾਂਤ ਸੋਈ ਏਕ ਤੂੰ ਏਕ ਤੂੰ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਸਿੱਖਾ ਉਹ ਭਲਿਆ ਪੁਰਸ਼ਾ, ਪਰੰਦੇ ਦਾ ਭਾਵ ਹੁੰਦਾ ਪੰਛੀ, ਉੱਥੇ ਲਫ਼ਜ਼ ਹੈ ਪੱਪਾ ਰਾਰੇ ਤੇ ਟਿੱਪੀ ਦੱਦਾ ਤੇ ਈੜੀ ਨੂੰ ਲਾਂ। ਹਰਿਓਰ ਕਹਿੰਦੇ ਨੇ ਪੰਛੀਆਂ ਨੇ ਨਾ ਘਰ ਬਣਾਇਆ ਤੇ ਨਾ ਉਹਨਾਂ ਕੋਲ ਲੱਗਦੀ ਹੈ। ਆਪਾਂ ਤਾਂ ਬੜੀਆਂ ਐਫਡੀਆਂ ਕਰਾਉਂਦੇ ਵੀ ਬੁਢਾਪੇ ਵਿੱਚ ਕੰਮ ਹੋਣਗੀਆਂ, ਹੋ ਸਕਦਾ ਵੀ ਗੁਰਮੁਖਾ ਐਫਡੀ ਤੜਾਉਣ ਤੋਂ ਪਹਿਲਾਂ ਹੀ ਤੇਰਾ ਭੋਗ ਪੈ ਜਾਏ। ਆਪਾਂ ਨੂੰ ਬੜੀ ਚਿੰਤਾ ਵੀ ਜੇ ਐਫਡੀਆਂ ਵੱਧ ਤੋਂ ਵੱਧ ਕਰਾਓ ਵੀ ਸਾਡੇ ਘਰ ਵਿੱਚ ਸਾਡੇ ਪਰਿਵਾਰ ਦੇ ਮੈਂਬਰ ਕਦਰ ਕਰਨਗੇ ਵੀ ਬਾਪੂ ਦੀ ਇੰਨੀ ਐਫਡੀ ਹੈ। ਐਫਡੀ ਕਰਾ ਨਾ ਲਈ ਪਰ ਪਤਾ ਨਹੀਂ ਗੁਰਮੁਖਾ ਤੈਨੂੰ ਕਢਾਉਣ ਦਾ ਮੌਕਾ ਮਿਲਣਾ ਕਿ ਨਹੀਂ ਮਿਲਣਾ। ਮੇਰੇ ਪਾਤਸ਼ਾਹ ਕਹਿੰਦੇ ਨੇ, ਪਰੰਦੇ ਨਾ ਗ੍ਰਾਹ ਜੜ, ਗ੍ਰਾਹ ਘਰ, ਜੜ ਦਾ ਅਰਥ ਹੈ ਨਕਤੀ। ਹਜ਼ੂਰ ਕਹਿੰਦੇ ਉਹਨਾਂ ਗੁਰਮੁਖਾ ਨਾ ਆਪਣਾ ਘਰ ਬਣਾਇਆ ਨਾ ਉਹਨਾਂ ਨਕਦੀ ਰੱਖੀ ਹੈ, ਪਰ ਤੇਰੇ ਨਾਲੋਂ ਚੰਗੇ ਨੇ। ਉਹ ਕਹਿੰਦੇ ਨੇ ਏਕ ਤੂੰ ਏਕ ਤੂੰ, ਇੱਕ ਤੂੰ ਹੈ ਇੱਕ ਤੂੰ ਹੈ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ। ਤੂੰ ਮੇਰੇ ਪਾਤਸ਼ਾਹ ਕਹਿੰਦੇ, ਪਿਆਰਿਆ ਤੂੰ ਰੱਬ ਨੂੰ ਦੂਰ ਸਮਝਣਾ, ਉਹ ਤੈਨੂੰ ਲਾਭੇ ਲਾਗੇ ਸਮਝਦਾ, ਤੇਰੀ ਬਿਲਕੁਲ ਲਾਗੇ ਹੈ।
ਉਤ ਤਾਕਾ ਉਤ ਤੇ ਉਤ ਪੇਖਾ,
ਕਹਿੰਦੇ ਵੀ ਜੇ ਕਿਸੇ ਦੇ ਘਰ ਲੁੱਟਮਾਰ ਕਰਨੀ ਹੈ ਨਾ ਤੇ ਪਹਿਲਾਂ ਉਸ ਘਰ ਵੱਲ ਤੱਕਦਾ ਵੀ ਭੜਕੇ ਮੈਂ ਇਸ ਘਰ ਵਿੱਚ ਲੁੱਟਣ ਵਾਸਤੇ ਆਉਣਾ, ਮੈਂ ਚੋਰੀ ਕਰਨ ਲਈ ਆਉਣਾ। ਇਹਦਾ ਅਰਥ ਇਹ ਕੀਤਾ ਮਹਾਂਪੁਰਸ਼ਾਂ ਨੇ ਉਤ ਤਾਕੇ ਦਾ, ਉਤ ਤੇ ਉਤ ਪੇਖੇ। ਤੇ ਜਦੋਂ ਉਹ ਘਰ ਵਿੱਚ ਵੜਦਾ ਨਾ ਤੇ ਮੁੜ ਕੇ ਸੱਜੇ ਖੱਬੇ ਨਿਗਾਹ ਮਾਰਦਾ ਵੀ ਮੈਨੂੰ ਘੁਬੇਦਾ ਤਾਂ ਨਹੀਂ, ਜਿਹੜਾ ਤਾਕੇ ਤੇ ਪਾਖੇ ਤੋਂ ਸ਼ਬਦ ਆਏ ਨੇ ਨਾ, ਇਹਨਾਂ ਦਾ ਅਰਥ ਉਹਨਾਂ ਇਹ ਕੀਤਾ ਹੈ ਵੀ ਪਹਿਲਾਂ ਇਹ ਤੱਕਦਾ ਵੀ ਇਸ ਘਰ ਵਿੱਚ ਮੈਂ ਚੋਰੀ ਕਰਨੀ ਹੈ, ਜੋ ਕੁਝ ਵੀ ਕਰਨਾ, ਠੱਗੀ ਮਾਰਨੀ ਹੈ, ਇਸ ਘਰ ਵਿੱਚ ਆਉਣਾ। ਉਹ ਤੇ ਉਤ ਪੇਖੇ ਤੋਂ ਭਾਵ ਹੈ ਮੁੜ ਕੇ ਵੇਖਦਾ ਵੀ ਕੋਈ ਮੈਨੂੰ ਵੇਖਦਾ ਤਾਂ ਨਹੀਂ। ਇਸ ਪ੍ਰਕਾਰ ਇਹ ਦੋ ਕੰਮ ਕਰਕੇ ਤੇ ਮੁੜ ਕੇ ਲਾਲਚੀ ਮਨੁੱਖ ਉੱਥੇ ਆਉਂਦਾ ਹੈ। ਲੋਭੀ ਦੀ ਵਿਆਖਿਆ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਬਹੁਤ ਸੁੰਦਰ ਤਰੀਕੇ ਨਾਲ ਕੀਤੀ ਹੈ। ਉਹ ਕਹਿੰਦੇ ਹੀ ਲੋਭਾ ਲੰਪਟ ਸੰਗ ਸਿਰ ਮੋਰੇ, ਅਨਕਲੈਨ ਕਲੋਲ ਤੇ ਤਵੰਤ ਜੀਆ, ਬਹੁ ਪ੍ਰਕਾਰ ਅਨਕ ਭਾਂਤ ਬਹੁ ਡੋਲ ਤੇ, ਨਾਚ ਮਿੱਤਰ ਨਾਚ ਇਸਤਰੀ ਨਾਚ ਬਾਂਧਵ ਨਾਚ ਮਾਤ ਪਿਤਾ ਤਵ ਲੱਜਿਆ, ਅਕਰਨ ਕ੍ਰੋਧ ਅਖਿਆਤ ਖਾਦਨ ਅਸਾਧਨ ਸਾ ਸਮਝਿਆ। ਇਹ ਸਹਿਜ ਕਿਰਤੀ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਲੋਕ ਹੈ। ਕਹਿੰਦੇ ਕਈ ਤਰ੍ਹਾਂ ਦੀਆਂ ਤੂੰ ਕਲੋਲਾਂ ਕਰਦਾ, ਔਰ ਲਾਲਚੀ ਬੰਦੇ ਦਾ ਨਾ ਕੋਈ ਮਿੱਤਰ ਨਾ ਕੋਈ ਭੈਣ ਨਾ ਕੋਈ ਭਰਾ, ਜਿਹੜਾ ਵੀ ਮਿਲੇਗਾ ਉਹਨੂੰ ਠੱਗ ਲਏਗਾ। ਲੋਭੀ ਮਨੁੱਖ ਦੀ ਹਲਕੇ ਕੁੱਤੇ ਨਾਲ ਤੁਲਨਾ ਕੀਤੀ ਹੈ। ਲੋਭ ਲਹਿਰ ਜੋ ਸਵਾਨ ਹਲਕ ਹੈ, ਹਲਕੋ ਸਭੇ ਬਿਗਾਰੇ। ਇਹਦੇ ਸਾਨੂੰ ਮਹਾਂਪੁਰਸ਼ਾਂ ਨੇ ਹੱਥ ਪੜਾਏ ਵੀ ਪੁੱਤਰੋ, ਜਿਹੜਾ ਹਲਕਾ ਕੁੱਤਾ ਹੈ ਨਾ ਉਹਦੇ ਚਾਰ ਲੱਛਣ ਹੁੰਦੇ ਨੇ। ਇੱਕ ਉਹ ਮੂੰਹ ਚੋਂ ਝੱਗ ਸੁੱਟਦਾ ਹੈ, ਦੂਜਾ ਜਿਹੜਾ ਵੀ ਮਿਲਿਆ ਉਹਨੂੰ ਚੱਕ ਮਰਾਨਾ ਯਤਨ ਕਰਦਾ ਹੈ, ਤੀਜਾ ਉਹਦੀ ਪੂਛ ਸਿੱਧੀ ਹੋ ਜਾਂਦੀ। ਆਮ ਕਰਕੇ ਆਪਾਂ ਕਹਿੰਦੇ ਵੀ ਕੁੱਤੇ ਦੀ ਪੂਛ 12 ਸਰ ਵੰਝੜੀ 'ਚ ਪਾਈ ਤੇ ਸਿੱਧੀ ਨਹੀਂ ਹੋਈ, ਕਹਾਵਤ ਹੈ ਸਾਡੀ। ਪਰ ਵੇਖੋ ਰੱਬ ਦੀ ਕਲਾ, ਹਲਕੇ ਕੁੱਤੇ ਦੀ ਪੂਛ ਸਿੱਧੀ ਹੋ ਜਾਂਦੀ ਹੈ। ਚੌਥਾ, ਉਹ ਪਾਣੀ ਤੋਂ ਬਹੁਤ ਡਰਦਾ, ਪਾਣੀ ਦੇ ਲਾਗੇ ਨਹੀਂ ਆਉਂਦਾ। ਇਹ ਹਲਕੇ ਕੁੱਤੀਆਂ ਦੀਆਂ ਨਿਸ਼ਾਨੀਆਂ ਹਨ। ਜਦੋਂ ਮਨੁੱਖ ਨੂੰ ਹਲਕਾ ਹੋ ਜਾਏ ਨਾ, ਤੇ ਬੰਦੇ ਵਿੱਚ ਵੀ ਇਹੋ ਹੀ ਪੱਖ ਆ ਜਾਂਦਾ ਹੈ। ਕੋਈ ਵੀ ਮਿਲਿਆ, ਹਰ ਇੱਕ ਦੇ ਅੱਗੇ ਬੰਦਾ ਹੱਥ ਕਰਦਾ ਵੀ ਮੈਨੂੰ ਕੁਝ ਨਾ ਕੁਝ ਦੇ ਕੇ ਜਾ। ਮੈਂ ਵੇਦਾਂਤ ਸ਼ਾਸਤਰ ਵਿੱਚ ਆਪਣੇ ਚਾਚਾ ਜੀ ਦੇ ਕੋਲੋਂ ਪੜ੍ਹਿਆ, ਉਹ ਸ਼ਲੋਕ ਹੈ, ਤਬਲਾ ਗੁਣ ਔਰ ਗੌਰਵਤਾ ਜਬਲਾ ਕਹੇ ਨਾ ਦੇ, ਦੇ ਕਹੇ ਤੋ ਖੇ ਸਭ ਗੁਣ ਗੌਰਵ ਪਿੱਠ ਦੇ। ਜਿਹੜਾ ਤੇਰਾ ਲੋਕੀ ਸਤਿਕਾਰ ਕਰਦੇ ਨੇ ਨਾ, ਤੇਰੀ ਮਾਨ ਵਡਿਆਈ, ਇਹ ਉਹਨਾਂ ਚਿਰ ਜਦ ਤੱਕ ਤੂੰ ਲੋਕਾਂ ਦੇ ਅੱਗੇ ਹੱਥ ਨਹੀਂ ਅੜਦਾ। ਜਦੋਂ ਤੂੰ ਹੱਥ ਅੜ ਦਿੱਤੇ ਨਾ, ਤੇ ਲੋਕਾਂ ਨੇ ਕਹਿਣਾ ਬਾਹਰੋਂ ਤਾਂ ਚੰਗਾ ਲੱਗਦਾ ਸੀ ਪਰ ਹੈ ਇਹ ਵੀ ਮੰਗਤਾ। ਲੋਕਾਂ ਨੂੰ ਤਾਂ ਬੜਾ ਕਹਿੰਦਾ ਸੀ ਵੀ ਸੰਤੋਖ ਰੱਖੋ, ਪਰ ਇਹ ਮੰਗਤਿਆਂ 'ਚ ਸ਼੍ਰੋਮਣੀ ਮੰਗਤਾ ਹੈ। ਤਬਲਾ ਗੁਣ ਔਰ ਗੌਰਵਤਾ ਜਬਲਾ ਕਹੇ ਨਾ ਦੇ, ਦੇ ਕਹੇ ਤੋ ਖੇ ਸਭ। ਉਹਦੀ ਵਿਦਿਆ ਦਾ ਮਾਣ ਸਤਿਕਾਰ ਵੀ ਗਿਆ ਵੀ ਇਹ ਤਾਂ ਇਕੱਲਾ ਲੈਕਚਰ ਭਾਸ਼ਣ ਵਾਲਾ, ਹੈਮ ਮੰਗਤਾ ਇਨ ਡਾਇਰੈਕਟ। ਲਾਲਚੀ ਬੰਦਾ, ਕੋਈ ਵੀ ਮਿਲਿਆ ਹਰ ਇੱਕ ਦੇ ਅੱਗੇ ਹੱਥ ਅੜਦਾ, ਹਰ ਇੱਕ ਦੇ ਅੱਗੇ ਹੱਥ। ਦੂਸਰਾ, ਮੂੰਹ 'ਚੋਂ ਝੱਗ ਸੁੱਟਦਾ ਹੈ। ਭਾਈ ਸਾਹਿਬ, ਤੁਹਾਨੂੰ ਵੇਖ ਕੇ ਬੜੀ ਖੁਸ਼ੀ ਹੋਈ, ਫਿਰ ਦੂਜਿਆਂ ਨੂੰ ਵੇਖ ਕੇ ਤੂੰ ਬੁਖਾਰ ਚੜ੍ਹ ਗਿਆ, ਇਹਨੂੰ ਵੇਖ ਕੇ ਖੁਸ਼ੀ ਹੋਈ। ਇਹ ਲਾਲਚੀ ਬੰਦੇ ਦੀ ਨਿਸ਼ਾਨੀ ਹੈ। ਤੀਜਾ, ਜਿਹੜਾ ਵੀ ਮਿਲੇਗਾ ਨਾ, ਉਹਨੂੰ ਚੱਕ ਮਾਰਨ ਦੀ ਯਤਨ ਕਰੇਗਾ ਵੀ ਮੈਨੂੰ ਖਾ ਜਾਵਾਂ। ਅਤੇ ਜਿਹੜੀ ਪੂਛ ਸਿੱਧੀ ਹੈ, ਉਹ ਹਰ ਇੱਕ ਦੇ ਅੱਗੇ ਹੱਥ ਰੱਖਦਾ, ਅੱਡੀ ਜਾਂਦਾ ਵੀ ਮੈਂ ਮੈਨੂੰ ਕੋਈ ਦੇ ਦੇ। ਅਤੇ ਚੌਥੀ ਗੱਲ ਮੈਂ ਭੁੱਲ ਚੱਲਿਆ ਸਾਂ, ਜਿਵੇਂ ਉਹ ਹਲਕਾ ਕੁੱਤਾ ਪਾਣੀ ਤੋਂ ਚੱਲਦਾ ਨਾ, ਅਤੇ ਆਪਾਂ ਕਹਿੰਦੇ ਗੁਰਦੁਆਰੇ ਜਾ ਕੇ ਕਰਾਂਗੇ, ਆਪਾਂ ਜੇ ਘੰਟਾ ਲਾ ਲਾਂਗੇ ਤਾਂ ਆਪਾਂ ਨੂੰ ਇੰਨੇ ਡਾਲਰ ਬਣ ਜਾਣਗੇ। ਉੱਥੇ ਜਾ ਕੇ ਕਰਨਾ ਤਾਂ ਵਿਹਲਿਆਂ ਦਾ ਕੰਮ, ਗੁਰਦੁਆਰੇ ਜਾ ਕੀਰਤਨ ਸੁਣਨਾ, ਕਥਾ ਸੁਣਨਾ, ਇਹ ਭਾਂਡੇ ਮੰਜਣਾ, ਘਰ ਭਾਂਡੇ ਹੈ ਨਹੀਂ। ਇਹ ਲਾਲਚੀ ਮਨੁੱਖ ਦੀ ਨਿਸ਼ਾਨੀ ਹੈ। ਪਰ ਗੁਰਮੁਖੋ ਅਸੀਂ ਭੁੱਲ ਜਾਂਦੇ ਹਾਂ, ਜਦੋਂ ਗੁਰੂ ਦੇ ਦਰ 'ਤੇ ਆਣ ਕੇ ਭਾਂਡੇ ਮਾਂਜਾਂਗੇ, ਸਾਡਾ ਮਨ ਵੀ ਮਾਂਜਿਆ ਜਾਏਗਾ। ਮੈਂ ਅੱਗੇ ਵੀ ਬੇਨਤੀ ਕੀਤੀ ਸੀ ਇੱਕ ਵੀਰਾਂ ਕਿ ਆਪ ਦਰਬਾਰ ਸਾਹਿਬ ਆਉਂਦੇ ਹੋ, ਜੀ ਆਇਆਂ ਨੂੰ ਗੁਰੂ ਰਾਮਦਾਸ ਰਹਿਮਤਾਂ ਕਰਨ, ਤੁਹਾਡੀਆਂ ਝੋਲੀਆਂ ਪਰਨ ਪਰਨ। ਪਰ ਦੂਜੇ ਪਾਸੇ ਵੇਖਣ ਦੀ ਬਜਾਏ ਘੱਟ ਤੋਂ ਘੱਟ 5 ਬਾਟੇ ਮੰਨ ਕੇ ਜਾਇਆ ਕਰੋ, ਆਖਿਆ ਕਰੋ ਪਾਤਸ਼ਾਹ ਮੇਰੇ ਮਨ ਦੀ ਮੈਲ 'ਤੇ ਜੂਠ ਲਾ ਦੇ। ਬਹੁਤਾ ਟਾਈਮ ਨਹੀਂ ਲੱਗਦਾ, ਜਿਹੜੇ ਵੱਧ ਕਰਦੇ ਨਮਸਕਾਰ ਉਹਨਾਂ ਨੂੰ, ਪਰ ਇਹ ਉਪਰਾਲਾ ਕਰਿਆ ਕਰੋ ਵੀ ਕਿਤੇ ਗੁਰੂ ਦੇ ਲੰਗਰ ਵਿੱਚ ਭਾਂਡੇ ਮਾਂਜਣ ਦੇ ਨਾਲ ਸਾਡੀ ਜਨਮਾਂ ਜਨਮਾਤਰਾਂ ਦੀ ਜੂਠ ਲੈ ਜੇ, ਆਪਾਂ ਜੂਠੇ ਹੋਏ ਪਏ ਜੂਠੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਭਾਈ ਜਿਹੜਾ ਲੋਭੀ ਬੰਦਾ ਨਾ, ਉਹ ਇਸ ਪਾਸੇ ਵੱਲ ਵੇਖਦਾ ਹੈ ਔਰ ਦੂਜੇ ਪਾਸੇ ਵੱਲ ਤੱਕਦਾ ਕਿ ਮੈਨੂੰ ਵੇਖ ਨਾ ਲਵੇ, ਇਹ ਵਾਰ ਵਾਰ ਝਾਕਦਾ ਹੈ। ਵਿਸਰਾਮ ਦੇ ਕਰ ਕਿਰਪਾ ਕਰਦੇ ਨੇ ਇਹਦੇ ਅਰਥ। ਇੱਕ ਵਿਦਵਾਨ ਵੀਰ ਨੇ ਕੀਤੇ ਨੇ, ਕਹਿੰਦੇ ਨੇ ਗੁਰਮੁਖਾ ਤੂੰ ਆਪਣੇ ਅੰਦਰ ਝਾਤੀ ਮਾਰ ਪਈ, ਤੂੰ ਕਿਤੇ ਲਾਲਚੀ ਤਾਂ ਨਹੀਂ? ਰਹਾਉ ਦੇ ਬਹੁਤ ਅਰਥ ਕੀਤੇ ਵਿਦਵਾਨਾਂ ਨੇ, ਅੰਤ ਨਹੀਂ। ਆਮ ਕਰਕੇ ਕਥਾ ਕਰਦੇ ਅਸੀਂ ਕਹਿੰਦੇ ਬਸਰਾਮ ਦੇ ਕਹਿੰਦੇ 'ਤੇ ਅਸੀਂ ਲੰਘ ਜਾਂਦੇ ਹਾਂ, ਪਰ ਇਹਦਾ ਇੱਕ ਅਰਥ ਮੈਨੂੰ ਬੜਾ ਪਿਆਰਾ ਲੱਗਾ, ਕਿਸੇ ਗੁਰਮੁਖ ਵਿਦਵਾਨ ਨੇ ਕੀਤਾ ਹੈ। ਕਹਿੰਦਾ ਰਹਾਉ 'ਤੇ ਆਣ ਕੇ ਖਲੋਇਆ ਕਰੋ, ਅਤੇ ਇਕੱਲਾ ਖਲੋ ਕੇ ਮੁੜ ਕੇ ਲੰਘ ਨਹੀਂ ਜਾਣਾ ਉਸ ਪੰਕਤੀ ਦੇ ਨਾਲ, ਕਿਉਂਕਿ ਉਹ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੁੰਦੀ, ਕੇਂਦਰੀ ਪਾਵਨ ਚੋਰ ਜਿਹਨੂੰ ਆਪਾਂ ਕਹਿੰਦੇ ਨੇ। ਇਹ ਆਪਣੇ ਮਨ ਵਿੱਚ ਝਾਤੀ ਮਾਰੋ ਭਈ ਮੈਂ ਜੇ ਇਹੋ ਜਿਹਾ ਬਣਿਆ ਕਿ ਨਹੀਂ ਬਣਿਆ, ਅਤੇ ਜੇ ਬਣ ਗਿਆ ਨਾ ਤੇ ਅਹੰਕਾਰ ਨਾ ਕਰੇ, ਕਰੀ ਪਾਤਸ਼ਾਹ ਤੇਰੀ ਕਿਰਪਾ ਤੇ ਮੈਨੂੰ ਬਣਾਈ ਰੱਖੀ। ਇਹ ਤੇਰੀ ਕਿਰਪਾ ਮੈਨੂੰ ਬਣਾਈ ਰੱਖੀ, ਤੇ ਜੇ ਨਹੀਂ ਬਣਿਆ ਤੇ ਕਹਿਣਾ ਪਾਤਸ਼ਾਹ ਮੇਰੇ ਗਰੀਬ ਤੇ ਵੀ ਕਿਰਪਾ ਕਰ, ਮੈਨੂੰ ਬਚਾ ਲੈ ਇਸ ਔਗੁਣ ਤੋਂ। ਇਹ ਰਹਾਓ ਕਹਿੰਦੀ ਹੈ,
ਜਬ ਲਗ ਟੁੱਟਾ ਨਾਹੀ ਮਨ ਭਰਮਾ,
ਕਹਿੰਦੇ ਜਿੰਨਾ ਚਿਰ ਤੇਰੇ ਮਨ ਦਾ ਵਹਿਮ ਨਹੀਂ ਟੁੱਟਦਾ ਟੁੱਟਦਾ। ਭਰਮ ਦੀ ਵਿਆਖਿਆ ਗੁਰਦੇਵ ਨੇ ਬਹੁਤ ਸੁੰਦਰ ਕੀਤੀ ਹੈ। ਭਰਮ ਦੀ ਵਿਆਖਿਆ ਕਹਿੰਦੇ, ਕਹੋ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਦੀ ਵਿਆਖਿਆ ਗੁਰਬਾਣੀ ਵਿੱਚ, ਕਹੋ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਆਪਾਂ ਜੋ ਸਮਝਦੇ ਉਹ ਅਸਲ ਵਿੱਚ ਨਾ ਹੋਵੇ। ਆਪਾਂ ਜਿੰਨੇ ਵੀ ਬੈਠੇ ਹਾਂ, ਹੋਣਗੀਆਂ ਭਾਗਾਂ ਵਾਲੀਆਂ ਰੂਹਾਂ ਜਿਹਨਾਂ ਨੇ ਸਮਝਿਆ ਹੋਵੇਗਾ, ਵਰਨਾ ਆਪਾਂ ਸਾਰਿਆਂ ਨੂੰ ਇੱਕ ਵਹਿਮ ਹੈ, ਉਹ ਕਿਹੜਾ, ਮੈਂ ਨਾ ਮਰੋ ਮਰਬੋ ਸੰਸਾਰਾ। ਇਹਨਾਂ ਨੇ ਮਰ ਜਾਣਾ, ਮੈਂ ਨਹੀਂ ਮਰਨਾ। ਗੁਰਬਾਣੀ ਦੀ ਪੰਕਤੀ, ਮੈਂ ਨਾ ਮਰੋ ਮਰਬੋ ਸੰਸਾਰਾ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜਦੋਂ ਬੱਚੇ ਨਾਲ ਲਾਡ ਕਰਦੀ ਹੈ ਨਾ ਮਾਂ, ਅਤੇ ਉਹ ਚਪੇੜ ਨਹੀਂ ਮਾਰਦੀ, ਭੋਲਾ ਜਿਹਾ ਹੱਥ ਨਾਲ ਉਹਨੂੰ ਕਹਿੰਦੇ ਪਟੋਕੀ ਮਾਰਨੀ, ਪੰਜਾਬੀ 'ਚ ਪਟੋਕੀ ਮਾਰਨੀ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਸਾਨੂੰ ਪਟੋਕੀ ਮਾਰ ਕੇ ਕਹਿੰਦੇ, ਪੁੱਤਰਾ ਕਿਹੜੇ ਭੁਲੇਖੇ 'ਚ ਪੈ ਗਿਆ, ਕਿਹੜਾ ਭੁਲੇਖਾ ਸਾਨੂੰ। ਕਹਿੰਦੇ ਜਿਹੜੀ ਮਾਂ ਫਰੀਦਾ, ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣੇ ਹੋਏ ਤੈਂ ਪਾਸੋਂ ਉਹ ਲੱਦ ਕੇ, ਤੂੰ ਅਜੇ ਨਾ ਪਤੇੜੇ ਹੋਏ। ਤੂੰ ਤਾਂ ਕਹਿੰਦਾ ਵੀ ਮੈਂ ਮਰਨਾ ਨਹੀਂ, ਦੁਨੀਆਂ ਨੇ ਮਰ ਜਾਣਾ, ਤੇਰੀ ਬੇਬੇ ਕਿੱਥੇ ਗਈ, ਤੇਰਾ ਬਾਪੂ ਕਿੱਥੇ ਗਿਆ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣੇ ਹੋਏ ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੇੜਿਓ। ਤੇਰੀ ਮਾਤਾ ਜੀ ਤੇਰੇ ਕੋਲ ਤੁਰ ਗਏ, ਤੇਰੇ ਪਿਤਾ ਜੀ ਤੇਰੇ ਕੋਲ ਤੁਰ ਗਏ। ਪਿਆਰਿਆ, ਜੇ ਮਾਤਾ ਤੇ ਪਿਤਾ ਜੀ ਨਹੀਂ ਰਹੇ ਤੇ ਰਹਿਣਾ ਤੂੰ ਵੀ ਨਹੀਂ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਇਸ ਮਨੁੱਖ ਨੂੰ ਭਰਮ ਹੈ, ਤੇ ਜਿੰਨਾ ਚਿਰ ਇਹਦੇ ਮਨ ਦਾ ਭਰਮ ਨਹੀਂ ਟੁੱਟਦਾ ਉਹਨਾਂ ਚਿਰ
ਤਬ ਲਗ ਮੁਕਤ ਨਾ ਕੋਈ।
ਗੁਰਮੁਖਾ ਉਹਨਾਂ ਚਿਰ ਮੁਕਤ ਨਹੀਂ। ਮੁਕਤ ਗੁਰਮੁਖੋਂ ਆਮ ਕਰਕੇ ਅਸੀਂ ਸਮਝਦੇ ਵੀ ਸ਼ਾਇਦ ਮਰਨ ਤੋਂ ਬਾਅਦ ਮਿਲੇ, ਲੇਕਿਨ ਬਾਬਾ ਨਾਮਦੇਵ ਰੱਬ ਨੂੰ ਕਹਿੰਦੇ ਵੀ ਮੈਨੂੰ ਮਿੱਤਰਾ ਮਰਿਆਂ ਤੋਂ ਬਾਅਦ ਮੁਕਤੀ ਨੂੰ ਜਿਉਂਦਿਆਂ ਚਾਹੀਦੀ ਹੈ। ਬਾਬਾ ਨਾਮਦੇਵ ਦੇ ਬਾਰੇ ਆਮ ਪ੍ਰਚਲਿਤ ਹੈ ਵੀ ਉਹਨਾਂ ਨੇ 72 ਭਗਵਾਨ ਦੇ ਦਰਸ਼ਨ ਕੀਤੇ। ਕਿਸੇ ਸਾਡੇ ਵਰਗੇ ਕਮਲੇ ਨੇ ਪੁੱਛ ਲਿਆ ਵੀ ਬਾਬਾ ਜੀ ਅਸੀਂ ਸੁਣਿਆ ਵੀ ਤੁਸੀਂ 72 ਰੱਬ ਨੂੰ ਤੱਕਿਆ, ਤੁਹਾਡੀ ਮੁਲਾਕਾਤ ਰੱਬ ਨਾਲ ਹੋਈ ਹੈ। ਕਹਿੰਦੇ ਭੋਲਿਆ, ਗਿਣਤੀਆਂ ਮਿਣਤੀਆਂ ਮੁੱਕ ਗਈਆਂ ਏ, ਪਰ ਆਪ ਨੇੜੇ ਨਾ ਹੀ ਦੂਰ, ਉਹ ਮੇਰੇ ਅੰਗ ਸੰਗ ਹੈ। ਉਹ ਮਹਾਂਪੁਰਸ਼ ਬਾਬਾ ਨਾਮਦੇਵ ਜੀ ਕਹਿੰਦੇ ਨੇ, ਮੁਗੇ ਹੋਏ ਜੋ ਮੁਕਤ ਦੇਓਗੇ, ਮੁਕਤ ਨਾ ਜਾਣੇ ਕੋਇਲਾ। ਜੇ ਆਖਿਆ ਨਾ ਮਰਿਆਂ ਤੋਂ ਬਾਅਦ ਮੁਕਤੀ, ਤੇ ਲੋਕਾਂ ਨੂੰ ਕੀ ਪਤਾ ਵੀ ਮੁਕਤ ਹੋਇਆ ਕਿ ਨਹੀਂ। ਆਪਾਂ ਕੱਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੂਜੀ ਉਸਮਾਨ ਦਾ ਪੁਰਬ ਮਨਾਇਆ। ਰਾਤ ਮੈਂ ਟੋਟਾ ਪਿੰਡ ਉਸ ਪਾਸੇ ਕਥਾ ਕਰਨ ਗਿਆ ਤੇ ਮੇਰਾ ਸਿਰ ਝੁਕਿਆ। ਸਾਰੀ ਸੜਕ ਤੇ ਗੁਰਮੁਖੋ ਥਾਂ ਥਾਂ ਤੇ ਵੰਨ ਸਵੰਨੇ ਗੁਰਸਿੱਖਾਂ ਨੇ ਲੰਗਰ ਲਾਏ ਤੇ ਮੈਂ ਕਿਹਾ ਬਾਬਾ ਨਾਨਕਾ ਧੰਨ ਤੂੰ, ਦੁਨੀਆਂ ਦੇ ਲੋਕ ਭਾਵੇਂ ਮਾਰਨਾ ਤਾਂ ਚਾਹੁੰਦੇ ਪਰ ਤੇਰੀ ਲੰਗਰ ਦੀਆਂ ਬਰਕਤਾਂ ਕਰਕੇ ਅਸੀਂ ਲੋਕਾਂ ਦੇ ਮਾਰਿਆਂ ਮਰਨਾ ਨਹੀਂ, ਇਹ ਤੇਰੀ ਕਿਰਪਾ ਸਾਡੇ ਉੱਪਰ। ਥਾਂ ਥਾਂ ਤੇ ਉਹਨੂੰ ਗੁਰਮੁਖਾਂ ਨੇ ਲੰਗਰ ਲਾਏ ਤੇ ਹੱਥ ਜੋੜ ਕੇ ਬੇਨਤੀਆਂ ਕਰਨ ਵੀ ਗੁਰਮੁਖੋ ਗੁਰੂ ਘਰ ਲੰਗਰ ਛੱਕ ਕੇ ਜਾਓ। ਵਿੱਚੋਂ ਸਧਾਰਨ ਗੱਲ ਆ ਗਈ, ਆਪਾਂ ਗੱਲ ਕਰਨੀ ਮੁਕਤੀ ਦੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜਦੋਂ ਗੰਗਾ ਦੀ ਯਾਤਰਾ ਕਰਨ ਜਾਂਦੇ ਸਨ ਨਾ ਗੁਰੂ ਪਦਵੀ ਤੋਂ ਪਹਿਲਾਂ, ਇੱਕ ਬਹੁਤ ਵਿਦਵਾਨ ਪੰਡਿਤ ਦਾ ਨਾਮ ਦੁਰਗਾ ਕਰਕੇ ਲਿਖਿਆ, ਉਹਨੇ ਬਾਬੇ ਅਮਰਦਾਸ ਦੇ ਚਰਨਾਂ ਵਿੱਚ ਪਦਮ ਵੇਖਿਆ। ਪਦਮ, ਇਹ ਪਦਮ ਕ੍ਰਿਸ਼ਨ ਮਹਾਰਾਜ ਦੇ ਪੈਰਾਂ ਵਿੱਚ ਵੀ ਜ਼ਿਕਰ ਆਇਆ, ਭਾਈ ਗੁਰਦਾਸ ਜੀ ਨੇ ਲਿਖਿਆ 12 ਵਿੱਚ। ਔਰ ਮਹਾਰਾਜ ਉੱਥੇ ਆਰਾਮ ਕਰਦੇ ਸਨ ਤੇ ਉਹ ਦੁਰਗਾ ਪੰਡਿਤ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਨੂੰ ਚੁੰਮਣ ਲੱਗ ਪਿਆ। ਇਹ ਮੈਂ ਬੇਨਤੀ ਕਰ ਰਿਹਾ ਵੀ ਇਹ ਗੁਰੂ ਪਦਵੀ ਤੋਂ ਪਹਿਲਾਂ ਦੀਆਂ ਗੱਲਾਂ ਹਨ। ਤੇ ਸਾਡੇ ਸਮਾਜ ਵਿੱਚ ਅੱਗੇ ਜਾਤੀਵਾਦ ਦਾ ਬੜਾ ਪ੍ਰਭਾਵ ਸੀ, ਗੁਰਦੇਵ ਖੱਤਰੀ ਸੰਗ ਤੇ ਕਹਿਣ ਲੱਗੇ, ਪੰਡਿਤ ਜੀ ਤੁਸੀਂ ਬ੍ਰਾਹਮਣ ਤੇ ਸਾਡਾ ਫਰਜ਼ ਬਣਦਾ ਤੇ ਅਸੀਂ ਤੁਹਾਨੂੰ ਸਤਿਕਾਰ ਦੇ, ਤੁਸੀਂ ਮੇਰੇ ਪੈਰਾਂ ਨੂੰ ਚੁੰਮ ਲਿਆ, ਸਦਕੇ ਜਾਵਾਂ ਤੇਰੇ ਦੁਰਗਿਆ, ਤੂੰ ਗੁਰੂ ਨੂੰ ਪਛਾਣ ਲਿਆ। ਕਹਿਣ ਲੱਗਾ ਜੀ ਮੈਂ ਸਮੁੰਦਰੀ ਗ੍ਰੰਥ ਪੜ੍ਹਿਆ। ਦੋ ਤਰ੍ਹਾਂ ਦੇ ਗ੍ਰੰਥ ਨੇ, ਵਿਪਾਕ ਸ਼ਾਸਤਰ ਦੇ ਨਾਲ ਪੜ੍ਹ ਕੇ ਬੰਦਾ ਦੱਸ ਸਕਦਾ ਵੀ ਤੇਰਾ ਪਹਿਲਾ ਜਨਮ ਕੀ ਸੀ, ਇਹ ਵਿਪਾਕ ਸ਼ਾਸਤਰ ਇੱਕ ਨਾਂ ਹੈ। ਇੱਕ ਸਮੁੰਦਰੀ ਸ਼ਾਸਤਰ ਹੈ, ਉਹਦੇ ਨਾਲ ਉਹ ਜਿਹੜਾ ਉਹਦਾ ਮਾਸਟਰ ਹੈ ਉਹ ਦੱਸੇਗਾ ਵੀ ਆਉਣ ਵਾਲਾ ਸਮਾਂ ਤੇਰਾ ਕਿਹੋ ਜਾਏਗਾ। ਉਹ ਕਹਿਣ ਲੱਗਾ ਜੀ ਮੈਂ ਸਮੁੰਦਰੀ ਸ਼ਾਸਤਰ ਦਾ ਬੜਾ ਮਾਹਰ ਹਾਂ ਤੇ ਮੇਰੀ ਵਿਦਿਆ ਦੱਸਦੀ ਵੀ ਤੁਹਾਡੇ ਸਿਰ ਤੇ ਕਦੇ ਚੌਰ ਝੁੱਲੇਗਾ, ਦੁਨੀਆਂ ਦੇ ਲੋਕ ਤੁਹਾਨੂੰ ਮੱਥਾ ਟੇਕਿਆ ਕਰਨਗੇ। ਤੇ ਜਦੋਂ ਆਪਾਂ ਨੂੰ ਕੋਈ ਚੰਗੀ ਖਬਰ ਦੇਵੇ ਤੇ ਆਪਾਂ ਕਹਿੰਦੇ ਵੀ ਤੇਰਾ ਮੂੰਹ ਮਿੱਠਾ ਕਰਾਉਣਾ, ਵੀ ਕੀ ਖਵਾਈਏ ਤੈਨੂੰ। ਬਾਬੇ ਅਮਰਦਾਸ ਨੇ ਜੇਬ ਵਿੱਚ ਹੱਥ ਪਾਇਆ, ਦੁਰਗੇ ਨੇ ਹੱਥ ਜੋੜੇ, ਸਮਝਦਾਰ ਨਿਕਲਿਆ। ਕਹਿਣ ਲੱਗਾ ਜੀ ਕਾਹਲੇ ਨਾ ਪਾਓ, ਜਦੋਂ ਮੌਕਾ ਆਵੇਗਾ ਮੈਂ ਮੰਗ ਲਾਂਗਾ, ਪਰ ਚੇਤੇ ਰੱਖਿਆ ਜੇ ਗਰੀਬ ਨੂੰ, ਕਾਹਲੇ ਨਾ ਪਾਓ। ਜਦੋਂ ਮੌਕਾ ਆਇਆ ਮੈਂ ਮੰਗ ਲਾਂਗਾ, ਪਰ ਕਾਹਲੇ ਨਾ ਪਾਓ। ਭਲਾ ਗੁਰੂ ਭੁੱਲ ਸਕਦਾ? ਆਪਾਂ ਭੁੱਲਣ ਆ ਰਹਾਂ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਭੁੱਲਣ ਵਿੱਚ ਕੀ ਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਸਮਾਂ ਆਪਣੀ ਚਾਲ ਚੱਲਿਆ, ਧੰਨ ਗੁਰੂ ਅਮਰਦਾਸ ਪਾਤਸ਼ਾਹ ਸੰਸਾਰ ਦੇ ਜੀਵਾਂ ਨੂੰ ਤਾਰਦੇ ਤਾਰਦੇ ਹਰ ਦੁਆਰ ਗਏ, ਉੱਥੇ ਦੁਰਗਾ ਪੰਡਿਤ ਵੀ ਆਇਆ, ਨਾਲ ਉਹਦੇ ਪਰਿਵਾਰ ਦੇ ਪੁੱਤ ਪੋਤਰੇ ਬੱਚੇ ਹੋਣਗੇ, ਹੱਥ ਵਿੱਚ ਡੰਗੋਰੀ। ਤੇ ਜਿਵੇਂ ਬਜ਼ੁਰਗ ਆਦਮੀ ਆਪਣੇ ਹੱਥਾਂ ਤੇ ਅੱਖਾਂ ਤੇ ਹੱਥ ਰੱਖ ਕੇ ਤੁਰਦੇ ਨੇ ਵੀ ਬਾਹਰੋਂ ਚਮਕ ਦੇ ਨਾਲ ਕਈ ਵਾਰ ਅੱਖਾਂ 'ਚ ਆ ਜਾਂਦੀਆਂ ਨੇ, ਆਪਣੇ ਅੱਖਾਂ ਤੇ ਹੱਥ ਰੱਖਿਆ ਤੇ ਗੁਰਦੇਵ ਦੇ ਕੋਲ ਆ ਕੇ ਕਹਿਣ ਲੱਗਾ ਜੀ ਮੈਨੂੰ ਸਿਆਣ ਲਿਆ ਜੇ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਦੁਰਗਿਆ ਭਲਾ ਤੈਨੂੰ ਵੀ ਭੁੱਲ ਸਕਦੇ ਹਾਂ, ਪਰ ਨਾਲ ਹੱਸ ਕੇ ਕਹਿਣ ਲੱਗੇ ਵੀ ਦੁਰਗਿਆ ਮੈਨੂੰ ਪਤਾ ਤੂੰ ਆਇਆ ਮੰਗਣ ਲਈ, ਪਰ ਮੈਂ ਇੱਕ ਚੀਜ਼ ਦੇਣੀ ਜਾਣ ਕੇ ਲਾਡ ਨਾਲ, ਜਿਵੇਂ ਲਾਡ ਕਰਦੇ ਹਾਂ ਬੱਚਿਆਂ ਨਾਲ। ਤੇ ਜੇ ਦੁਨੀਆਂ ਦੇ ਪਦਾਰ ਚਾਹੀਦੇ ਨੇ ਮਾਇਆ ਦੇ, ਮਾਇਆ ਦੇ ਗੱਫੇ ਦੇ ਦੇਣੇ ਆ, ਜੇ ਮੁਕਤੀ ਆਖੇ ਤੈਨੂੰ ਮੁਕਤੀ ਦੇ ਦੇਣੇ ਆ। ਸਿਆਣਾ ਸੀ, ਸਮਝਦਾਰ ਸੀ, ਕਹਿਣ ਲੱਗਾ ਮਹਾਰਾਜ ਗਰੀਬ ਬੰਦੇ ਆ, ਮਾਇਆ ਤੋਂ ਬਿਨਾਂ ਵੀ ਨਹੀਂ ਸਰਦਾ, ਤੇ ਜੇ ਮਾਇਆ ਲੈ ਗਿਆ ਤੇ ਬੱਚਿਆਂ ਨੇ ਸਾਂਭ ਲੈਣੀ ਤੇ ਮੁਕਤ ਲੈ ਤੇ ਤੇਰੇ ਕੋਲ ਆਉਣ ਦਾ ਕੀ ਫਾਇਦਾ। ਤੇ ਜੇ ਮੈਂ ਆਖਿਆ ਨਾ ਮੈਨੂੰ ਮੁਕਤ ਕਰ ਦੇ ਤੇ ਮੇਰੇ ਪਰਿਵਾਰ ਦੇ ਮੈਂਬਰਾਂ ਨੇ ਕਹਿਣਾ ਵੀ ਗੁਰੂ ਨੇ ਟਾਲਾ ਵਾਲਾ ਕਰ ਦਿੱਤਾ, ਪੱਲੇ ਕੱਖ ਵੀ ਨਹੀਂ ਪਾਇਆ, ਇਸ ਕਰਕੇ ਮੇਰੇ ਤੇ ਕਿਰਪਾ ਕਰ, ਮੈਨੂੰ ਮਾਇਆ ਵੀ ਦੇ ਮੈਨੂੰ ਮੁਕਤੀ ਵੀ ਦੇ। ਇਹ ਜੇ ਗੁਰਮੁਖੋ ਧੰਨ ਗੁਰੂ ਨਾਨਕ ਦੇ ਦਰਦ ਦੀ ਵਡਿਆਈ, ਮੁਕਤ ਤੋਂ ਭਾਵ ਹੁੰਦਾ ਪਕੜ ਧੋੜਾ ਧੋੜਾ। ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਜਿੰਨਾ ਚਿਰ ਤੂੰ ਵਹਿਮਾਂ ਦੇ ਚੱਕਰ 'ਚ ਹੈ ਨਾ, ਬੜੇ ਹੈਰਾਨ ਹੋਈਦਾ ਹੈ। ਘਰੋਂ ਨਿਕਲਣ ਡਲਨੇ ਗੁਰਦੁਆਰੇ ਨੂੰ, ਅੱਗੇ ਬਿੱਲੀ ਰਸਤਾ ਕੱਟ ਗਈ ਤੇ ਕਹਿੰਦਾ ਮੈਂ ਗੁਰਦੁਆਰੇ ਨਹੀਂ ਜਾਣਾ, ਬਿੱਲੀ ਮੱਥੇ ਲੱਗੀ। ਚੰਗਾ ਸਿੱਖ ਆ ਤੂੰ ਭਾਈ, ਕਾਕੇ ਨੇ ਛਿੱਕ ਮਾਰ ਦਿੱਤੀ ਇਹਦੇ ਮੂੰਹ 'ਤੇ ਚਪੇੜ ਮਾਰ, ਮੈਂ ਕੰਮ ਚੱਲਿਆ ਸਾਂ, ਕੰਮ ਛਿੱਕ ਮਾਰ ਦਿੱਤੀ, ਜ਼ੁਕਾਮ ਹੋਇਆ। ਯਾਦ ਰੱਖਿਆ ਜੇ ਸਗਨ ਅਬ ਸਗਨ ਤਿਸਕੋ ਲੱਗੇ ਜਿਸ ਚੀਤ ਨਾ ਆਵੇ। ਇਹ ਸਗਨ ਤੇ ਬਸਗਨ ਉਹਨਾਂ ਵਾਸਤੇ ਨੇ ਜਿਹਨਾਂ ਨੂੰ ਪਰਮਾਤਮਾ ਚੇਤੇ ਨੇ। ਇੱਕ ਵਾਰ ਮੈਂ ਕਿਤੇ ਚੱਲਿਆ ਕਿਸੇ ਕੰਮ ਜ਼ਰੂਰੀ ਤੇ ਬਹੁਤ ਬਾਹਰ ਨਿਕਲਿਆ ਨਾ, ਤੇ ਕੋਈ ਬਾਲਣ ਦੀ ਪਣ ਚੁੱਕੀ ਆਵੇ, ਇਹ ਮੇਰੀ ਅੱਡ ਬੀਤੀ 'ਚ। ਥੋੜ੍ਹਾ ਜਿਹਾ ਮੈਂ ਅੱਗੇ ਗਿਆ ਤੇ ਇੱਕ ਬੀਬੀ ਪਾਣੀ ਦਾ ਘੜਾ ਭਰੀ ਆਵੇ। ਥੋੜ੍ਹਾ ਜਿਹਾ ਅੱਗੇ ਗਿਆ ਪਰ ਮੈਂ ਘਰੋਂ ਕੋਈ ਦੋ ਚਾਰ ਕਿੱਲੇ ਗੱਡੀ ਦੇ ਉੱਪਰ ਸਾਂ ਤੇ ਝੋਟਾ ਮੱਥੇ ਲੱਗ ਗਿਆ। ਮੈਂ ਆਪਣੇ ਡਰਾਈਵਰ ਨੂੰ ਆਖਿਆ ਵੀ ਗੁਰਮੁਖਾ ਨੋਟ ਕਰੀ ਚੱਲੀ। ਕਹਿਣ ਲੱਗਾ ਕਿਵੇਂ? ਮੈਂ ਕਿਹਾ ਪਹਿਲਾਂ ਬਾਲਣ ਦੀ ਪੰਡ ਮੱਥੇ ਲੱਗੀ, ਕਹਿੰਦੀ ਮਾੜਾ ਹੁੰਦਾ ਹੈ, ਝੋਟਾ ਮੱਥੇ ਲੱਗਾ ਤੇ ਕਹਿੰਦੇ ਮਾੜਾ ਹੁੰਦਾ ਹੈ, ਪਾਣੀ ਮੈਜੇ ਤੇ ਕਹਿੰਦੇ ਚੰਗਾ ਹੁੰਦਾ ਹੈ। ਜਦੋਂ ਗਏ ਤੇ ਕੰਮ ਹੋ ਗਿਆ ਤੇ ਮੈਂ ਕਿਹਾ ਵੀ ਜਿਹੜਾ ਬਾਲਣ 'ਤੇ ਪਾਣੀ ਪੈ ਗਿਆ ਇਹ ਕੰਮ ਹੋ ਗਿਆ ਜੀ। ਗੁਰੂ ਕੀ ਸਿੱਖੋ, ਇਹਨਾਂ ਚੱਕਰਾਂ 'ਚ ਨਾ ਪਾਓ ਵੀ ਬਲ ਮੱਥੇ ਲੱਗਾ ਹੈ, ਛਿੱਕ ਮਾਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਇਹ ਉਹਨਾਂ ਬੰਦਿਆਂ ਵਾਸਤੇ ਜਿਨ੍ਹਾਂ ਨੂੰ ਪਰਮਾਤਮਾ ਭੁੱਲ ਗਿਆ, ਇਹ ਉਹਨਾਂ 'ਚ ਹੈ। ਸਗਨ ਅਪਸਗਨ ਤਿਸ ਕੋ ਲੱਗਾ ਹੈ ਜਿਸ ਚੀਤ ਨਾ ਆਵੇ। ਮੈਂ ਤਕਰੀਬਨ ਹਰ ਰੋਜ਼ ਇਹ ਸੰਗਤ ਨੂੰ ਬੇਨਤੀ ਕਰਦਾ, ਜਦੋਂ ਵੀ ਕਿਤੇ ਤੁਰੋ ਚੱਲੋ ਉਦੋਂ ਆਖਿਆ ਕਰੋ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੋ ਭੂਤੇ। ਇੱਕੇ ਪੌੜੀ ਵਿੱਚ ਸਾਰੀਆਂ ਅਰਦਾਸਾਂ ਆ ਗਈਆਂ। ਮਾੜੇ ਸਮੇਂ ਨੂੰ ਨਾਸ ਕਰਨ ਵਾਲਿਆ, ਦਇਆ ਦੇ ਘਰ ਤੇਰੇ ਪਦਾਰਥਾਂ ਦੀ ਕੋਈ ਕਮੀ ਨਹੀਂ, ਮੇਰੇ ਨਾਲ ਨਹੀਂ ਮੇਰੇ ਸਿਰ 'ਤੇ ਹੱਥ ਰੱਖੀ, ਇਹਦਾ ਅਰਥ ਇਹ ਹੈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਜਿੰਨਾ ਚਿਰ ਮਨ ਵਿੱਚ ਭਰਮ ਹੈ ਨਾ ਉਹਨਾਂ ਚਿਰ ਮੁਕਤੀ ਨਹੀਂ।
ਕਹੁ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਏ।
ਵਾਹਿਗੁਰੂ ਦਾ ਅਰਦਾਸ ਕੌਣ ਹੈ, ਸੰਤ ਕੌਣ ਹੈ, ਭਗਤ ਕੌਣ ਹੈ? ਹਜ਼ੂਰ ਕਹਿੰਦੇ ਜਿਹਦੇ 'ਤੇ ਸਵਾਮੀ ਮਾਲਕ ਦਿਆਲੂ ਹੋ ਜਾਏ ਨਾ ਉਹੋ ਹੀ ਸੰਤ, ਉਹੋ ਹੀ ਭਗਤ, ਉਹੋ ਹੀ ਪਰਮੇਸ਼ਰ ਦਾ ਦਾਸ। ਪਰ ਲੋੜ ਹੈ ਉਹਦੀ ਦਿਆਲਤਾ ਦੀ। ਮੈਂ ਜਦੋਂ ਵੀ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਰਾਮਦਾਸ ਦੇ ਧਰਤੇ ਉਹਨਾਂ 'ਤੇ ਮੈਂ ਨਾ ਪਾਤਸ਼ਾਹ ਸਾਡੇ ਵਰਗਿਆਂ ਨੂੰ ਕਿਸੇ ਪਾਣੀ ਨਹੀਂ ਸੀ ਪੁੱਛਣਾ, ਇਹ ਤੇਰੀ ਦਇਆ, ਤੂੰ ਆਪਣੀ ਗੋਦੀ 'ਚ ਬਿਠਾਇਆ ਅਤੇ ਤੇਰੀ ਰਹਿਮਤ ਕਰਕੇ ਸਤਿਕਾਰ, ਸਾਡੀ ਯੋਗਤਾ ਨਹੀਂ। ਸਰ ਹੋ ਜ਼ਰੂਰ ਕਿਰਪਾ ਕਰਨ, ਹੁਣ ਜਿਵੇਂ ਲੜੀਵਾਰ ਕਥਾ ਸਰਵਣ ਕਰੋ। ਹਾਂਜੀ,
ਰਾਮ ਕਲੇ ਮਹੱਲਾ ਪੰਜਵਾ ਕੋਟ ਜਾਪ ਤਾਪ ਬਿਸਰਾਮ।
ਇਹ ਸਾਰੇ ਸ਼ਬਦ ਆ ਜਿਹਨੂੰ ਚੋੜ ਹੈ ਨਾ ਉਹ ਇਹ ਹਰ ਕੇ ਨਾਮ ਕੀ ਵਡਿਆਈ, ਪਰਮਾਤਮਾ ਦੇ ਨਾਮ ਦੀ ਵਡਿਆਈ ਕੀ ਹੈ। ਕੋਟ ਜਾਪ, ਕੋੜਾਂ ਤਰ੍ਹਾਂ ਦੇ ਜਾਪ ਕਰਨੇ, ਜਾਪ ਕਰਨ ਦੇ ਵੱਖ ਵੱਖ ਢੰਗ ਹਨ। ਮਾਨਸਿਕ ਵਾਚ ਜਿਹੜਾ ਆਪਾਂ ਬੋਲਦੇ ਨਹੀਂ, ਮਨ ਕਰਕੇ ਚੇਤੇ ਕਰਦੇ ਨੂੰ ਕਹਿੰਦੇ ਮਾਨਸਿਕ ਜਾਪ। ਇਹ ਕੁੱਲਾ ਵਾਚਕ ਜਾਪ, ਵਾਚਕ ਜਿਹੜਾ ਆਪਾਂ ਜ਼ਬਾਨੋਂ ਬੋਲਦੇ ਨੂੰ ਵਾਚਕ ਜਾਪ ਆਖਿਆ ਹੈ। ਇੱਕ ਅਪਾਂਸੂ ਜਾਪ, ਇਹਦੀਆਂ ਤਿੰਨ ਕਿਸਮਾਂ ਲਿਖੀਆਂ ਨੇ ਸਾਡੇ ਬਜ਼ੁਰਗਾਂ ਵਡੇਰਿਆਂ ਨੇ। ਮਨ ਕਰਕੇ ਜਾਪ ਕਰਨਾ, ਉਹਨੂੰ ਚੇਤੇ ਰੱਖਣਾ, ਜ਼ਬਾਨ ਕਰਕੇ ਬੋਲਣਾ ਵਾਚਕ ਜਾਪ, ਅਤੇ ਤੀਜਾ ਅਪਾਂਸੂ ਹੈ। ਜਿਵੇਂ ਕਈ ਗੁਰਮੁਖਾਂ ਸਾਡੀਆਂ ਭੈਣਾਂ ਅਤੇ ਭਰਾਵਾਂ ਦੇ ਬੋਲ ਫਰਕਦੇ ਪਰ ਆਵਾਜ਼ ਨਹੀਂ ਸੁਣਦੀ, ਉਹਨੂੰ ਕਹਿੰਦੇ ਨੇ ਅਪਾਂਸੂ ਜਾਪ। ਪਾਤਸ਼ਾਹ ਕਹਿੰਦੇ ਨੇ ਵੀ ਕਰੋੜਾਂ ਤਰ੍ਹਾਂ ਦੇ ਜਾਪ, ਤਾਪ ਦਾ ਭਾਉਣ ਦਾ ਆਪਣੇ ਸਰੀਰ ਨੂੰ ਤੰਗ ਕਰਨਾ, ਜਿਵੇਂ ਕੋਈ ਧੂਣੀਆਂ ਤਾਉਂਦਾ ਹੈ, ਕੋਈ ਜਲ ਧਾਰਾ ਕਰਦਾ ਹੈ, ਕਈ ਵਰਤ ਆਦਿ ਰੱਖਦੇ ਹਨ, ਕਹਿੰਦੇ ਇਸ ਪ੍ਰਕਾਰ ਕਰੋੜਾਂ ਤਰ੍ਹਾਂ ਦੇ ਜਾਪ, ਕਰੋੜਾਂ ਤਰ੍ਹਾਂ ਦੇ ਆਪਣੇ ਸਰੀਰ ਨੂੰ ਕਸ਼ਟ, ਮਨ ਨੂੰ ਟਿਕਾਉਣ ਵਾਸਤੇ ਕਰਦੇ
ਹਾਂ।
ਇਸ ਪ੍ਰਕਾਰ ਰਿੱਧਾ ਭਾਵ ਹੁੰਦਾ ਅੰਨ ਦੀ ਅਤੋੜਤਾ, ਰਿੱਧਾ ਭਾਵ ਹੁੰਦਾ ਜਿਵੇਂ ਆਪਾਂ ਕਹਿੰਦੇ ਵੀ ਬੰਦਿਆਂ ਅਸੀਂ 50 ਦਾ ਲੰਗਰ ਤਿਆਰ ਕੀਤਾ ਅਤੇ ਭਾਈ ਸਾਹਿਬ ਜੀ ਇੰਨੀਆਂ ਸੰਗਤਾਂ ਆ ਗਈਆਂ ਵੀ ਲੰਗਰ ਮੁੱਕਾ ਹੀ ਨਹੀਂ। ਰਿੱਧ ਅਰਥ ਵਿਦਵਾਨਾਂ ਗੁਰਮੁਖਾਂ ਨੇ ਕੀਤਾ ਅੰਨ ਦੀ ਅਤੋੜਤਾ, ਅਤੇ ਸਿੱਧਾ ਭਾਵ ਹੁੰਦਾ ਵੀ ਜਾ ਗੁਰਮੁਖਾ ਤੇਰਾ ਵਾਹਿਗੁਰੂ ਭਲਾ ਕਰੇ, ਤੂੰ ਉਹਦਾ ਕੰਮ ਹੋਣਾ। ਆਪਾਂ ਕਹਿੰਦੇ ਵੀ ਫਲਾਣੇ ਨੇ ਮਹਾਂਪੁਰਸ਼ਾਂ ਨੇ ਗਾਲਾ ਕੀ ਅਤੇ ਸਾਡਾ ਕੰਮ ਹੋ ਗਿਆ। ਕਹਿੰਦੇ ਇਸ ਪ੍ਰਕਾਰ ਹੱਥ ਵਿੱਚ ਬਰਕਤਾਂ ਆ ਜਾਣ, ਜਿਹੜੇ ਮੂੰਹ ਤੋਂ ਬੋਲੇ ਸ਼ਬਦ ਨੇ ਇਹ ਪੂਰੇ ਹੋ ਜਾਣ।
ਅਨੇਕ ਰੂਪ ਰੰਗ ਭੋਗ ਰਸ,
ਇਸ ਪ੍ਰਕਾਰ ਚੰਗਾ ਗਿਆਨ ਹੋਵੇ। ਸੁਰ ਦਾ ਵੈਸੇ ਅਰਥ ਹੁੰਦਾ ਦੇਵਤਾ, ਅੱਖਰਾਂ ਦੇ ਨਾਲ ਅਰਥਾਂ ਦਾ ਫਰਕ ਬਦਲਦਾ ਰਹਿੰਦਾ ਹੈ। ਸੁਰ ਗਿਆਨ ਤੋਂ ਪਾਵੇ ਸ੍ਰੇਸ਼ਟ ਗਿਆਨ। ਆਪਾਂ ਨੂੰ ਕਈ ਤਰ੍ਹਾਂ ਦੇ ਗਿਆਨ ਨੇ, ਜਿਵੇਂ ਆਪਾਂ ਕਹਿੰਦੇ ਵੀ ਫਲਾਣੇ ਬੰਦਾ ਜਿਹੜਾ ਉਹਨੂੰ ਪੰਛੀਆਂ ਦਾ ਗਿਆਨ ਹੈ, ਕਿਸੇ ਨੂੰ ਪਾਣੀ ਦਾ ਗਿਆਨ ਹੈ। ਕਹਿੰਦੇ ਇਸ ਪ੍ਰਕਾਰ ਸ੍ਰੇਸ਼ਟ ਗਿਆਨ ਵੀ ਭਾਵੇਂ ਉਹਦੇ ਕੋਲ ਹੋਵੇ।
ਅਨੇਕ ਰੂਪ ਰੰਗ ਭੋਗ ਰਸ,
ਔਰ ਕਹਿੰਦੇ ਜੇ ਆਪਣੇ ਆਪ ਨੂੰ ਬਦਲਣ ਦੀ ਸਮਰੱਥਾ ਰੱਖ ਲੈ, ਨੇਕਾਂ ਤਰ੍ਹਾਂ ਦੇ ਰੂਪ ਬਣਾ ਲੈ, ਔਰ ਇਸੇ ਪ੍ਰਕਾਰ ਆਪਣੇ ਆਪ ਨੂੰ ਕਈ ਤਰ੍ਹਾਂ ਦਾ ਰੰਗ ਲਾ ਲੈ, ਦੁਨੀਆਂ ਦੇ ਭੋਗ ਦੁਨੀਆਂ ਦੇ ਰਸ ਉਹਨੂੰ ਪ੍ਰਾਪਤ ਹੋਣ।
ਗੁਰਮੁਖ ਨਾਮ ਨਿਮਖ ਹਿਰਦੈ ਵਸੈ।
ਗੁਰਮੁਖਾ ਜੇ ਗੁਰੂ ਵਾਲੇ ਸਨਮੁਖ ਹੋ ਕੇ ਤੇਰੇ ਹਿਰਦੇ ਦੇ ਅੰਦਰ ਨਾਮ ਵਾਜੇ ਨਾ, ਜਿਹੜੀਆਂ ਉੱਪਰ ਚੀਜ਼ਾਂ ਗਿਣੀਆਂ ਇਹ ਆਟੋਮੈਟਿਕਲੀ ਤੈਨੂੰ ਮਿਲ ਜਾਣਗੀਆਂ, ਤੈਨੂੰ ਖੇਚਲ ਨਹੀਂ ਕਰਨੀ ਪਏਗੀ।
ਹਰ ਕੇ ਨਾਮ ਕੀ ਵਡਿਆਈ।
ਪਰਮਾਤਮਾ ਦੇ ਨਾਮ ਦੀ ਵਡਿਆਈ ਹੈ, ਬੰਦੇ ਦੇ ਨਾਮ ਦੀ ਵਡਿਆਈ ਨਹੀਂ। ਇੱਕ ਮੈਂ ਬੇਨਤੀ ਰੋਜ਼ਾਨਾ ਕਰਦਾ ਰਹਿਣਾ, ਸਾਡੇ ਬਹੁਤ ਕ੍ਰਿਤੀ ਆ ਗਈ ਹੈ। ਕੋਈ ਵੀ ਬੰਦਾ ਜਿਹਨੂੰ ਆਉਂਦਾ ਨਾ ਗੁਰੂ ਕੇ ਦਰਬਾਰ 'ਤੇ, ਆਪਾਂ ਕਹਿੰਦੇ ਫਲਾਨਾ ਬੰਦਾ ਆਇਆ, ਤਾਂ ਜਕਾਰਾ ਛੱਡੋ। ਬੜਾ ਕ੍ਰਿਤੀ, ਮੈਂ ਕ੍ਰਿਤੀ ਸਮਝਦਾ ਇਹਨੂੰ। ਕਿਉਂ? ਗੁਰੂ ਕੇ ਰਾਗੀ ਸਿੰਘ ਕੀਰਤਨ ਕਰ ਰਹੇ ਨੇ, ਕੀਰਤਨ ਦੇ ਨਾਲ ਉਹ ਬੰਦਾ ਵੱਡਾ ਹੈ ਨਾ, ਕਰਿਆ ਕਰੋ। ਸਾਹਿਬ ਆਏ ਨੇ, ਇੱਕ ਗੱਲ ਯਾਦ ਰੱਖਿਆ ਜੇ ਭਾਵੇਂ ਸਾਰੀਆਂ ਭੁੱਲ ਜਾਣ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਵੀ ਏਕੋ ਹੈ। ਸਾਡਾ ਸਾਹਿਬ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਹਨ। ਸਾਡੇ 'ਚ ਕ੍ਰਿਤੀ ਆ ਗਈ ਹੈ, ਗੁਰੂ ਕੀ ਹਜ਼ੂਰੀ ਵਿੱਚ ਸੰਗਤ ਬੈਂਚਾਂ 'ਤੇ ਉੱਚਾ ਹੋ ਕੇ ਬਹਿਣਾ, ਮੈਂ ਬੜਾ ਦੁਖੀ ਇਸ ਤੋਂ। ਕੁਰਸੀਆਂ ਲਾ ਕੇ ਬਹਿਣਾ, ਗਿਆਨੀ ਜੀ ਗੋਡੇ ਨਹੀਂ ਮੁੜਦੇ। ਮੇਰਾ ਜ਼ੋਰ ਤਾਂ ਨਹੀਂ ਚੱਲਦਾ, ਪਰ ਮੈਂ ਕਹਿੰਦਾ ਮਿੱਤਰਾ, ਜਿਹਦੇ ਨੂੰ ਫੱਟੇ 'ਤੇ ਪਵੇਗਾ ਤੇਰੇ ਸਿੱਧੇ ਹੋਣਗੇ। ਅਸੀਂ ਗੁਰੂ ਦੇ ਦਰ 'ਤੇ ਨਿਮਾਣੇ ਆ ਕੇ ਬਹਿਣਾ। ਸਾਡੇ ਲਈ ਸੁਪਰੀਮ ਪਾਵਰ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਇਹਨਾਂ ਦੇ ਚਰਨਾਂ 'ਚ ਬਹਿਣਾ, ਉੱਚੇ ਹੋ ਕੇ ਬਰਾਬਰ ਨਹੀਂ ਬਹਿਣਾ। ਜਿਹੜੇ ਅੰਗਰੇਜ਼ ਲੋਕ ਨੇ ਨਾ, ਉਹ ਕਿਸੇ ਦਾ ਸਤਿਕਾਰ ਕਰਦੇ ਨੇ ਆਪਣੀ ਟੋਪੀ ਲਾ ਕੇ, ਉਹਦਾ ਟ੍ਰੈਂਡ ਹੈ। ਪਰ ਆਪਾਂ ਨੂੰ ਜੋ ਪੜ੍ਹਾਇਆ ਨਾ ਆਪਣੇ ਸਮਾਜ ਵਿੱਚ, ਅਸੀਂ ਸਿਰ ਢੱਕ ਕੇ ਸਤਿਕਾਰ ਕਰਦੇ ਵੀ ਬਾਪੂ ਜੀ ਆਉਂਦੇ, ਸਿਰ ਢੱਕ ਲਾ ਕਾਕਾ, ਤੇਰੇ ਤਾਇਆ ਜੀ ਆ ਰਹੇ ਨੇ। ਇਸ ਕਰਕੇ ਅਦਬ ਕਰੀਏ, ਸਿਰ ਢੱਕੀਏ, ਅਤੇ ਗੁਰੂ ਦੇ ਦਰ 'ਤੇ ਨਿਮਾਣੇ ਹੋ ਕੇ ਆਈਏ। ਗਿਆਨੀ ਤੁਹਾਡਾ ਸੁਭਾਅ ਬੜਾ ਚੰਦਰਾ, ਤੁਸੀਂ ਕੁਰਸੀ ਦੇ ਬੜੇ ਵੈਰ ਪਏ ਹੋ, ਬੰਚਾਂ ਦੇ ਬੜੇ ਵੈਰ ਪਏ ਹੋ। ਕਿੱਥੇ ਲਿਖਿਆ ਗੁਰੂ ਕੀ ਬਾਣੀ 'ਚ ਲਿਖਿਆ ਜੇ ਹੋਏ ਇਕੱਤਰ, ਮਿਲੋ ਮੇਰੇ ਭਾਈ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਮੈਂ ਭੁੱਲ ਗਿਆ ਗੁਰਮੁਖਾ, ਤੂੰ ਮੈਨੂੰ ਲੱਭਦੇ ਵੀ ਕਿੱਥੇ ਲਿਖਿਆ, ਬੈਂਚ ਡਾਏ ਅਤੇ ਕੁਰਸੀ ਡਾਏ, ਤੂੰ ਲੱਭਦੇ ਭਰਾਵਾ, ਮੈਂ ਮਾਫ਼ੀ ਮੰਗ ਲਾਂਗਾ ਤੇਰੇ ਕੋਲੋਂ ਵੀ ਕੁਰਸੀ ਡਾਏ ਕਿੱਥੇ ਲਿਖਿਆ, ਬੈਂਚ ਡਾਏ ਕਿੱਥੇ ਲਿਖਿਆ। ਹੋ ਸਕਦਾ ਸਾਡਾ ਸਰੀਰ ਕੰਮ ਨਾ ਦੇਵੇ, ਕੰਮ ਕਰਦਾ ਹੋਵੇ, ਅਸੀਂ ਪਿੱਛੇ ਜਾ ਕੇ ਗੁਰਜੀ ਨਾਲ ਢੋ ਲਾ ਕੇ ਬਹਿ ਜਾਈਏ, ਕੰਮ ਨਾਲ ਲੱਗ ਜਾਈਏ। ਲੇਕਿਨ ਗੁਰੂ ਦੀ ਹਜ਼ੂਰੀ ਵਿੱਚ ਉੱਚੇ ਹੋ ਕੇ ਬਹਿਣਾ। ਸਤਵੇਂ ਪਾਤਸ਼ਾਹ ਦੇ ਸ਼ਬਦਾਂ ਨੂੰ ਚੇਤੇ ਰੱਖਿਆ ਕਰੋ। ਉਹ ਕਹਿੰਦੇ ਗੁਰਬਾਣੀ ਪੈ ਅਦਬ ਨਾ ਧਾਰਾ, ਜਾਣੋ ਸੋਨਾ ਸਿੱਖ ਮਾਰਾ। ਹਜ਼ੂਰ ਬਰਾਦੇ ਨੇ ਗਰਮੀ ਦਾ ਮੌਸਮ, ਕਾਬਲ ਤੋਂ ਸੰਗਤਾਂ ਆਈਆਂ, ਆਪਾਂ ਤਾਂ ਗੱਲਾਂ ਕਰਦੇ ਹੋਣੇ, ਮੈਂ ਹੈਰਾਨ ਹੋਣਾ, ਦਰਬਾਰ ਸਾਹਿਬ ਜਾਈਦਾ ਨਾ, ਅਤੇ ਕਈ ਪੁਰ ਦੇ ਉੱਤੇ ਵੀ ਟੀ ਵੀ ਵੇਖੀ ਜਾਂਦੇ ਅਤੇ ਬੀਬੀਆਂ ਗੱਲਾਂ ਕਰੀ ਜਾਂਦੀ। ਮੈਂ ਹੈਰਾਨ ਹਾਂ ਵੀ ਐਡੀ ਕਿਹੜੀ ਇੰਪੋਰਟੈਂਟ ਗੱਲ ਹੈ ਜਿਹੜੀ ਕੀਰਤਨ ਦੇ ਨਾਲ ਤੁਸੀਂ ਕਰਨ ਲੱਗੇ ਹੋ। ਇਹ ਬਦਕਿਸਮਤੀ ਸਾਡੀ, ਬਦਕਿਸਮਤੀ। ਆਪਾਂ ਇਹ ਗੁਰੂ ਦੀ ਗੱਲ ਸੁਣ, ਗੱਲਾਂ ਕਰਨ ਲਈ ਨਹੀਂ ਆਏ, ਆਪਾਂ ਗੁਰੂ ਨੂੰ ਵੇਖਣ ਲਈ ਆਏ, ਆਪਾਂ ਮੋਬਾਈਲ ਵੇਖਣ ਲਈ ਨਹੀਂ ਆਏ, ਪਰ ਆਪਾਂ ਵੇਖੀ ਜਾਂਦੇ ਉੱਥੇ ਬੈਠੇ ਹੀ। ਗੁਰੂ ਸਾਡੇ 'ਤੇ ਮਿਹਰ ਕਰੇ। ਸੰਗਤਾਂ ਕੀਰਤਨ ਕਰਦੀਆਂ ਕਰਦੀਆਂ ਆਈਆਂ, ਗੁਰੂ ਹਰ ਰਹੇ ਸੱਚੇ ਪਾਤਸ਼ਾਹ ਮੇਰੇ ਮਾਲਕ ਮੌਜ ਵਿੱਚ ਬਰਾਜੇ ਨੇ। ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਵੀ ਗੁਰਦੇਵ ਦੇ ਗੋਡੇ 'ਤੇ ਚੋਟ ਆ ਗਈ ਆ ਸੱਤਵੇਂ ਪਾਤਸ਼ਾਹ ਦੇ, ਗੁਰੂ ਹਰ ਸੱਚੇ ਪਾਤਸ਼ਾਹ ਮੇਰੇ ਮਾਲਕ ਦੇ ਜਦੋਂ ਗੋਡੇ 'ਤੇ ਚੋਟ ਆਈ ਨਾ, ਅਤੇ ਸਿੱਖਾਂ ਨੇ ਆਖਿਆ ਪਾਤਸ਼ਾਹ ਤੁਹਾਨੂੰ ਕਾਹਦੀ ਕਾਹਲੀ। ਕਹਿਣ ਲੱਗੇ ਗੁਰਸਿੱਖੋ, ਜੇ ਗੁਰੂ ਗੁਰਬਾਣੀ ਦਾ ਆਦਰ ਨਾ ਕਰੇਗਾ ਤਾਂ ਦੁਖੀ ਸਿੱਖ ਕਿਵੇਂ ਕਰਨਗੇ। ਔਰ ਬਚਨ ਕੀਤੇ ਸਾਡੇ ਵਡੇਰਿਆਂ ਸਾਂਭ ਕੇ ਰੱਖੇ ਨੇ, ਗੁਰਬਾਣੀ ਪੈ ਅਦਬ ਨਾ ਧਾਰਾ, ਜਾਣੋ ਸੋਨਾ ਸਿੱਖ ਮਾਰਾ। ਜਿਹੜਾ ਗੁਰੂ ਕੀ ਬਾਣੀ ਦਾ ਅਦਬ 'ਤੇ ਭੈ ਨਹੀਂ ਕਰਦਾ ਉਹ ਸਿੱਖ ਹੀ ਨਹੀਂ। ਤੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਕਹਿੰਦੇ ਗੁਰਮੁਖੋ, ਪਰਮਾਤਮਾ ਦੇ ਨਾਮ ਦੀ ਜਿਹੜੀ ਵਡਿਆਈ ਹੈ,
ਕੀਮਤ ਕਹਿਣ ਨਾ ਜਾਏ।
ਆਪਾਂ ਕਹਿੰਦੇ ਵੀ ਇਹਦੀ ਕਿੰਨੀ ਕੀਮਤ ਹੈ, ਕਿੰਨਿਆਂ ਨਾਲ ਮਿਲ ਜਾਏਗਾ। ਹਜ਼ੂਰ ਕਹਿੰਦੇ ਕੰਚਨ ਸਿੰਘ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਸੋਏ ਨਾਲ ਨਹੀਂ ਮਿਲਣਾ, ਪਰਮਾਤਮਾ ਦੇ ਨਾਮ ਦੀ ਕੀਮਤ ਮੁੱਲ ਪਾਈ ਨਹੀਂ ਜਾ ਸਕਦੇ। ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ,
ਸੂਰਬੀਰ ਧੀਰਜ ਮਤ ਪੂਰਾ।
ਭਾਈ ਉਹ ਸੂਰਮਾ, ਉਹ ਧੀਰਜ ਵਾਲਾ, ਉਹ ਅਕਲਮੰਦ ਹੈ।
ਸਹਿਜ ਸਮਾਧ ਧੁਨ ਗਹਿਰ ਗੰਭੀਰਾ।
ਉਸ ਗੁਰਮੁਖ ਪਿਆਰੇ ਦਾ ਮਨ ਅਡੋਲ ਹੈ, ਗਹਿਰ ਤੋਂ ਭਾਵ ਡੂੰਘਾ, ਗੰਭੀਰ ਤੂੰ ਪਾਪ ਨਿਰਹਲ
ਸਦਾ ਮੁਕਤ ਪਾਕੀ ਪੂਰੇ ਕਾਮ
ਉਸ ਗੁਰਮੁਖ ਪਿਆਰੀ ਤਮਾਮ ਆਸ਼ਾਵਾਂ ਦੀ ਪੂਰਤੀ ਹੋਵੇਗੀ ਉਹ ਸਦੀਵੀ ਤੌਰ ਤੇ ਮੁਕਤ ਹੈ ਕੌਣ
ਜਾ ਕੇ ਹਿਰਦੈ ਵਸੈ ਹਰ ਨਾਮ
ਗੁਰਮੁਖ ਪਿਆਰੇ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਟਿਕ ਜਾਏ ਆਪਾਂ ਤਾਂ ਗੁਰਮੁਖੋਂ ਨਾਮ ਦੀਆਂ ਚੂਈਆਂ ਕਰਦੇ ਹਾਂ ਚੂਈਆਂ ਇਹ ਅੱਜ ਕੱਲ੍ਹ ਕੌਮਨ ਸਵਾਲ ਹੈ ਦਸਮ ਪਾਤਸ਼ਾਹ ਨੂੰ ਸਵਾਲ ਕੀਤਾ ਮਹਾਰਾਜ ਕਲਗੀਧਰ ਪਾਤਸ਼ਾਹ ਨੂੰ ਵੀ ਪਾਤਸ਼ਾਹ ਗੁਰਬਾਣੀ ਵੀ ਪੜ੍ਹੀ ਦੀ ਪਰ ਆਨੰਦ ਜਿਹਾ ਨਹੀਂ ਆਉਂਦਾ ਵੀ ਸਾਨੂੰ ਤਕਰੀਬਨ ਦਿਹਾੜੀ ਡੰਗ ਦੋ ਚਾਰ ਭੈਣਾਂ ਭਰਾ ਇਹ ਆਮ ਸਵਾਲ ਕਰ ਦਿੰਦੇ ਭਾਈ ਗਿਆਨੀ ਜੀ ਬਾਣੀ ਵੀ ਪੜ੍ਹੀ ਦੀ ਹੈ ਪਰ ਆਨੰਦ ਨਹੀਂ ਆਉਂਦਾ ਇਹਦਾ ਜਵਾਬ ਸਾਡੇ ਇਤਿਹਾਸ ਵਿੱਚ ਹੈ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਗੁਰਮੁਖੋ ਥੋੜ੍ਹੀ ਜਿਹੀ ਭੰਗ ਰਗੜੋ ਤੁਹਾਡੇ ਚੋਂ ਕਈਆਂ ਨੇ ਕਹਿਣਾ ਵੀ ਹਰਮੰਜੀ ਸਾਹਿਬ ਤੋਂ ਗਿਆਨੀ ਜਸਵੰਤ ਸਿੰਘ ਭੰਗ ਦੀ ਕਥਾ ਵੀ ਕਰ ਗਿਆ ਭੰਗ ਪੀਣ ਲਈ ਨਹੀਂ ਅੱਗੇ ਨੋਟ ਕਰਿਆ ਕਿ ਭੰਗ ਦਾ ਨਾਂ ਜਿਹੜੇ ਪੀਂਦੇ ਉਹਨਾਂ ਦਾ ਬਾਗੋ ਬਾਗ ਹੋਣਾ ਹੈ ਵੀ ਹਰਮੰਜੀ ਸਾਹਿਬ ਤੋਂ ਵੀ ਸਾਡਾ ਬਠਾਡਨ ਮਿਲ ਗਿਆ ਨਹੀਂ ਨਹੀਂ ਹਜ਼ੂਰ ਕਹਿੰਦੇ ਭੰਗ ਰਗੜੋ ਇਹਦੀਆਂ ਚੂੜੀਆਂ ਕਰਨੀਆਂ ਨੇ ਖਿਆਲ ਰੱਖਿਆ ਜੀ ਅੰਦਰ ਨਾ ਜਾਏ ਰਗੜੀ ਚੂੜੀਆਂ ਕੀਤੀਆਂ ਤੇ ਕਹਿੰਦੇ ਕੋਈ ਫਰਕ ਪਿਆ ਕਹਿੰਦੇ ਜੀ ਫਰਕ ਕਾਹਦਾ ਪੈਣਾ ਸੀ ਅੰਦਰ ਨਹੀਂ ਲੰਘਾਈ ਆਪਾਂ ਗੁਰਬਾਣੀ ਦੀਆਂ ਚੂੜੀਆਂ ਕਰਦੇ ਹਾਂ ਪੜ੍ਹਦੇ ਪੰਕਤੀਆਂ ਬੜੀਆਂ ਪਰ ਗੁਰਮੁਖ ਉਹਦੇ ਮੁਤਾਬਕ ਆਪਾਂ ਆਪਣੇ ਆਪ ਨੂੰ ਢਾਲਦੇ ਨਹੀਂ ਇਹਨੂੰ ਅੰਦਰ ਨਹੀਂ ਲੰਘਾਉਂਦੇ ਅਵਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਲੋਕਾਂ ਨੂੰ ਸਿੱਖਿਆ ਦਿੱਤੀ ਗਿਆ ਤੇ ਗੁਰੂ ਗ੍ਰੰਥ ਸਾਹਿਬ ਅੰਦਰ ਕੀ ਲੰਘਾਉਣਾ ਹੈ ਪਹਿਲਾਂ ਮਨ ਪ੍ਰਬੋਧੇ ਆਪਣਾ ਪਾਛੇ ਅਵਰ ਰਿਜਾਵੇ ਪਹਿਲਾਂ ਆਪਣੇ ਮਨ ਨੂੰ ਸਮਝਾ ਮੁੜ ਕੇ ਦੂਜਿਆਂ ਨੂੰ ਕਹਿਣ ਦਾ ਯਤਨ ਕਰ
ਸਗਲ ਸੁਖ ਆਨੰਦ ਅਰੂਪ
ਗੁਰਮੁਖਾ ਦੁਨੀਆਂ ਦੇ ਤਮਾਮ ਸੁੱਖ ਮਿਲ ਜਾਣਗੇ ਤੈਨੂੰ ਆਨੰਦ ਦੀ ਪ੍ਰਾਪਤੀ ਹੋ ਜਾਗਾ ਮਨ ਤੇ ਤਨ ਕਰਕੇ ਤੰਦਰੁਸਤ ਹੋ ਜਾਵੇਗਾ
ਸਮਦਰਸੀ ਪੂਰਨ ਨਿਰਯੋਗ
ਗੁਰਮੁਖ ਪਿਆਰਿਆਂ ਦੇ ਅੰਦਰ ਤਬਦੀਲੀ ਕਿਉਂ ਦੀ ਸਮਦਰਸ਼ੀ ਹੁੰਦੇ ਨੇ ਭਾਵ ਉਹਨਾਂ ਵਾਸਤੇ ਨਾ ਕੋ ਬੈਰੀ ਨਾ ਹੀ ਬਗਾਨਾ ਸਗਲ ਸੰਗ ਹਮਕੋ ਬਣਾਏ ਆਪਾਂ ਕਹਿੰਦੇ ਤਾਂ ਮੇਰੇ ਨਾਲ ਚੁਭਦਾ ਹੈ ਆਹ ਮੇਰਾ ਮਿੱਤਰ ਹੈ ਪਰ ਉਹਨਾਂ ਗੁਰਮੁਖਾਂ ਦੀ ਜਗ੍ਹਾ ਨਾ ਉਹ ਸਮਦਰਸ਼ੀ ਹੋ ਜਾਂਦੀ ਹੈ ਜਿਹੜੇ ਜੁੜ ਗਏ ਨੇ ਮਨ ਕਰਕੇ
ਆਏ ਨਾ ਜਾਏ ਡੋਲਾ ਕਤ ਨਾਹੀ
ਗੁਰਮੁਖੋ ਨਾ ਮੁੜ ਕੇ ਸੰਸਾਰ ਵਿੱਚ ਆਉਂਦੇ ਨੇ ਤੇ ਨਾ ਸੰਸਾਰ ਤੋਂ ਜਾਂਦੇ ਨੇ ਕਿਉਂਕਿ ਉਹ ਡੋਲਦੇ ਨਹੀਂ
ਜਾ ਕੇ ਨਾਮ ਵਸੈ ਮਨ ਮਾਹੀ
ਗੱਲ ਹੈ ਵੀ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਹੈ ਟਿਕ ਗਿਆ ਹੈ
ਦੀਨ ਦਿਆਲ ਗੋਪਾਲ ਗੋਬਿੰਦ
ਇਹਨਾਂ ਤੇ ਦਇਆ ਕਰਨ ਵਾਲੇ ਪਾਤਸ਼ਾਹ ਤੂੰ ਸਾਰਿਆਂ ਦੀ ਪਾਲਣਾ ਕਰਨਾ ਗਿਆਨ ਦੇ ਦੁਆਰਾ ਜਿਹੜੇ ਤੈਨੂੰ ਸਮਝਦੇ ਨੇ ਗੁਰਮੁਖ ਪਿਆਰੇ ਗੋਬਿੰਦ ਦਾ ਭਾਵ ਹੁੰਦਾ ਜਿਹੜਾ ਵੇਦਾਂ ਦੁਆਰਾ ਜਾਣਿਆ ਜਾਵੇ ਗਿਆਨ ਦੁਆਰਾ ਜਾਣਿਆ ਜਾਏ ਤੇ ਗੋਪਾਲ ਦਾ ਭਾਵ ਹੁੰਦਾ ਪਾਲਣਾ ਕਰਨ ਵਾਲਾ
ਗੁਰਮੁਖ ਜਪੀਆ ਉਤਰਾ ਚਿੰਦ
ਗੁਰਮੁਖਾ ਗੁਰੂ ਤੇ ਸਨਮੁਖ ਹੋ ਕਰਕੇ ਜਿਹੜਾ ਦੀਨਾਂ ਤੇ ਦਇਆ ਕਰਨ ਵਾਲਾ ਹੈ ਜਿਹੜਾ ਪਾਲਣਾ ਕਰਨ ਵਾਲਾ ਆਪਾਂ ਪਹਿਲੇ ਹੇ ਗੋਬਿੰਦ ਹੇ ਗੋਪਾਲ ਆਪਾਂ ਤਾਂ ਨਾਵਾਂ ਦੇ ਚੱਕਰ ਚ ਪਏ ਹੋਏ ਆ ਆਪਾਂ ਨੂੰ ਗੁਰਦੇਵ ਨੇ ਕਲੀਅਰ ਕੱਟ ਆਖਿਆ ਗੁਰਮੁਖੋ ਕੋਈ ਬੋਲੇ ਰਾਮ ਰਾਮ ਕੋਈ ਖਦਾਏ ਕੋਈ ਸੇਵੀ ਕਸਈਆਂ ਕੋਈ ਅਲਾਹੇ ਕਿਸੇ ਰਾਮ ਕਹਿ ਦਿੱਤਾ ਕਿਸੇ ਅੱਲਾ ਕਹਿ ਦਿੱਤਾ ਹੈ ਤਾਂ ਇੱਕ
ਨਾਨਕ ਕਉ ਗੁਰਦੀਆ ਨਾਮ
ਗੁਰਮੁਖਾ ਗੁਰਮੁਖ ਬਣ ਕਰਕੇ ਜਦੋਂ ਜਪੇਗਾ ਨਾ ਤੇਰੀ ਚਿੰਤਾ ਉਤਰ ਜਾਏਗੀ ਅਪਰੰਤ ਕਿਰਪਾ ਕਰਦੇ ਹਨ ਨਾਨਕ
ਨਾਨਕ ਕਉ ਗੁਰਦੀਆ ਨਾਮ
ਇਹ ਨਾਮ ਜੇ ਤੂੰ ਆਖੇ ਨਾ ਵੀ ਮੈਂ ਆਪਣੇ ਆਪ ਲੈਣਾ ਤੇ ਇਹ ਨਹੀਂ ਵਸੀਲਾ ਹੋਵੇਗਾ ਗੁਰਦਾ ਸਿਹਾਰੀ ਲੱਗੀ ਦਾ ਭਾਵੇ ਗੁਰੂ ਦੇ ਰਾਹੀਂ ਆਪਣੇ ਆਪ ਨਹੀਂ ਜਦੋਂ ਗੁਰੂ ਨੇ ਕਿਰਪਾ ਕੀਤੀ ਗੁਰੂ ਦਾ ਵਸੀਲਾ ਬਣਿਆ ਨਾਮ ਦਿੱਤਾ ਤਾਂ
ਸੰਤਨ ਕੀ ਟਹਿਲ ਸੰਤ ਕਾ ਕਾਮ
ਇਹਨਾਂ ਨੂੰ ਗੁਰੂ ਪਰਮੇਸ਼ਰ ਨੇ ਨਾਮ ਤਾਂ ਗੁਰਮੁਖੋਂ ਸਾਰੇ ਸੰਤ ਬਣ ਗਏ ਕਈਆਂ ਨੂੰ ਸੰਤ ਨਾਲ ਲੱਜੀ ਹੈ ਨਾ ਤੇ ਇੱਥੇ ਗੁਰਦੇਵ ਕਹਿੰਦੇ ਉਹ ਸਾਰੇ ਸੰਤ ਨੇ ਉਹ ਗੁਰਮੁਖ ਨੇ ਨਾ ਸੰਤ ਕਾ ਕਾਮ ਸੰਤਨ ਕੀਟਾ ਜਦੋਂ ਸੰਤ ਬਣ ਗਏ ਨਾ ਫਿਰ ਉਹ ਕੰਮ ਕੀ ਕਰਦੇ ਨੇ ਪਰਮੇਸ਼ਰ ਦੇ ਪਿਆਰ ਦੀ ਟਹਿਲ ਕਰਦੇ ਨੇ ਟਹਿਲ ਦਾ ਭਾਵ ਹੁੰਦਾ ਹੈ ਸੇਵਾ ਟਹਿਲ ਮਹਿਲ ਤਾਂ ਕੋ ਮਿਲੇ ਚਾਹ ਪ੍ਰਭ ਕਿਰਪਾਲ ਇਹ ਟਹਿਲ ਤੇ ਸੇਵਾ ਵੀ ਉਦੋਂ ਮਿਲਦੀ ਹੈ ਜਦੋਂ ਵਾਹਿਗੁਰੂ ਕਿਰਪਾ ਕਰੇ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਰਹਿਮਤਾਂ ਕਰਨ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਹੈ, ਪਾਤਸ਼ਾਹ ਜੋ ਤੁਸੀਂ ਸਾਨੂੰ ਉਪਦੇਸ਼ ਬਖਸ਼ਿਆ ਸਾਡੇ ਹਿਰਦੇ ਵਿੱਚ ਵਸੇ, ਇਹ ਰਹਿਮਤ ਕਰਿਆ ਜੇ। ਔਰ ਜਿਵੇਂ ਮੱਖਣ ਸ਼ਾਹ ਦੇ ਬੇੜੇ ਨੂੰ ਬੰਨੇ ਲਾਇਆ ਨਾ, ਮੈਂ ਸਮੁੱਚੀ ਸੰਗਤ ਵੱਲੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਤੇਰੇ ਚਰਨਾਂ 'ਚ ਬੇਨਤੀ ਕਰਦਾ, ਅਸੀਂ ਸਾਰੇ ਤੇਰੇ ਬੇੜੇ 'ਚ ਬੈਠੇ ਹਾਂ, ਸਾਨੂੰ ਬੰਨੇ ਲਾ ਦੇ। ਇਹ ਮੇਰੀ ਗੁਰਦੇਵ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਭੁੱਲਾਂ ਚੁੱਕਾਂ ਦੀ ਮਾਫ਼ੀ। ਅਤੇ ਗੁਰਮੁਖੋ, ਜਿਹੜਾ ਬੋਲਦਾ ਨਾ ਉਹ ਮਨੁੱਖ ਹੈ, ਉਹ ਰੱਬ ਨਹੀਂ। ਇਸ ਕਰਕੇ ਜਿੰਨੇ ਵੀ ਕਥਾ ਵਾਚਕ ਨੇ, ਮੈਂ ਸਾਰਿਆਂ ਵੱਲੋਂ ਜਿਹੜੇ ਨੁਕਤਾਚੀਨੀ ਵਾਲੇ ਨੇ ਉਹਨਾਂ ਕੋਲ ਮੁਆਫ਼ੀ ਮੰਗਦਾ ਵੀ ਰੱਬ ਦਾ ਵਾਸਤਾ ਜੀ, ਅਸੀਂ ਜੇ ਗਲਤ ਕਥਾ ਕਰ ਗਏ ਸਾਨੂੰ ਅਰਥ ਨਹੀਂ ਨਾ ਹੋਏ, ਤਾਂ ਤੁਸੀਂ ਆਪ ਠੀਕ ਕਰ ਲਿਆ ਕਰੋ। ਸਾਨੂੰ ਬਹੁਤੇ ਟੈਲੀਫੋਨ ਕਰਕੇ ਅਤੇ ਸਾਡਾ ਟਕਾ ਖਰਾਬ ਨਾ ਕਰਿਆ ਕਰੋ, ਤੁਹਾਡੇ ਚਰਨ ਸਿਰ ਅੱਗੇ ਬੇਨਤੀ ਕਰਦਾ ਹਾਂ। ਹਾਂਜੀ,
ਦੀਨ ਦਿਆਲ ਗੋਪਾਲ ਗੋਬਿੰਦ, ਗੁਰਮੁਖ ਜਪਿਆ ਉਤਰਾ ਚਿੰਦ, ਨਾਨਕ ਕਉ ਗੁਰ ਦੀਆ ਨਾਮ, ਸੰਤਨ ਕੀ ਟਹਿਲ ਸੰਤ ਕਾ ਕਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।